talking to my brothers and sisters about an occurrence this last Sunday, the day before, the morning before initiation, concerning family and meditation. I think I would like to speak through the microphone so that they can all hear. May I do so?
मैं अपने भाई बहनों को बताना चाहूँगी अपना अनुभव जो कि इतवार को हुआ मेरे को नामदान से एक दिन पहले, लेकिन मैं माइक्रोफोन में बोलना चाहूँगी ताकि सब लोग सुन सकें। मैं कर सकती हूँ।
बोल
दे आऊँ माइक्रोफोन
मड़े पासे बोल
है वो यहाँ आएगी उठ के आ जाएगा उससे
उठे जाना ही नहीं
है
उठे जाना ही नहीं
कैन दिस माइक्रोफोन गो देयर नो यू कैन कम हियर वो यहाँ ही आ जाती जाएगा नहीं
brother. No, you stay here.
It's all right.
Thank you.
Yes.
I have to read it because it's easier that way. This last Sunday, August 14th, I was thinking thoughts of love for him moments before the early morning meditation was to begin. Words of a song which had come right out of Bhajan came into my mind. How the sight of him gladdens my eyes, my heart, and how his departure brings tears and pain. And then he came and sat on the dais. I looked at his radiant face and thought, it will be dark here after you leave to go to India. At that moment, just before he put us into meditation, everything on the dais went into light. Everything went into pure and radiant light. Sanji disappeared into that light, and he became that light completely, except for the black coat which he'd been wearing, and that went altogether into white, solid and very white, thereby showing me the solidity and dimensionality of his form inside of it, but proving at the same time the validity of the radiant light of everything else all around him, and the radiant light of all the rest of him, plus the dais on which he sat. With that, since we had just been put into meditation, I shut my eyes and went into tearful, grateful, heartfelt meditation. Master was pulling the strings of my heart out of love for me, and because he wanted to teach me some things I needed to know. One, even though our Sanji will be in India, though we'll miss his radiant, charming physical self terribly much, as long as we keep the pure radiant light alive and in fullness within us, by following our path of love as Master taught us to do, his light will remain here with us, always waiting inside to comfort us and to lift us up to him. And if we let it, it will dispel the darkness which will inevitably surround us when he departs for India, to return God knows when. Two, this gift from Master came to prove to us that there is no special, specific place to sit to see such things, nor is there any special technique. The prerequisite is, I think, to follow the tug of love at your heart, to feel God's love filling your heart so much that it overflows out of your eyes into love for all, because it's all His. He is all, and all are Him, in Him, and of Him. Then Master will prove to us that it is so, and he does it whenever and wherever he wishes. All we have to do is love like anything, and it happens. And three, lastly, this gift proved again, adding to the already long list, that Ajaib Sanji is Master's successor and the beloved of God. Master showed me that he had put all his light, his love, and his spiritual wealth and treasure into him. He gave our Sanji all that light and love to manifest and to give to us, so much so that it overflowed, and so I was able to see it. I thank Master and Sanji for both the grace and the gift, and I just hope to God that he will help me to deserve it.
ਮਹਾਰਾਜ ਸਾਵਣ ਸਿੰਘ ਦਾ ਇੱਕ ਪ੍ਰੇਮੀ ਹਰੀਜਨ ਜਾਤੀ ਦਾ ਜਿਹਦਾ ਨਾਮ ਭਾਈ ਲਹਿਣਾ ਸੀ ਉਸ ਤੋਂ ਸਾਰੇ ਨਫ਼ਰਤ ਕਰਦੇ ਸੀਗੇ ਉਸ ਨੂੰ ਕੋਈ ਆਪਦੇ ਪਾਸ ਵੀ ਬੈਠਣ ਨਹੀਂ ਦਿੰਦਾ ਸੀ ਕਿਉਂਕਿ ਉਹ ਛੋਟੀ ਜਾਤੀ ਦਾ ਸੀ ਹਿੰਦੁਸਤਾਨ ਦੇ ਅੰਦਰ ਜਾਤੀ ਪਾਤੀ ਦਾ ਬੜਾ ਮਸਲਾ ਅੱਜ ਤੋਂ 30-40 ਸਾਲ ਪਹਿਲਾਂ ਤਾਂ ਬਹੁਤ ਜ਼ਿਆਦਾ ਸੀਗਾ ਲੇਕਿਨ ਥੋੜ੍ਹਾ ਬਹੁਤਾ ਅੱਜ ਵੀ ਅਜੇ ਦੇਖਣ ਨੂੰ ਆਉਂਦਾ ਹੈ ਹਾਲਾਂਕਿ ਗੌਰਮੈਂਟ ਨੇ ਕਾਨੂੰਨ ਵੀ ਬਣਾ ਦਿੱਤਾ ਹੈ ਕਿ ਜਾਤੀ ਪਾਤੀ ਨਹੀਂ ਸਮਝਣੀ ਤਾਂ ਸਭ ਤੋਂ ਉਹ ਪਿੱਛੇ ਬੈਠ ਜਾਂਦਾ ਮਹਾਰਾਜ ਸਾਵਣ ਸਿੰਘ ਉਹਨੂੰ ਕਹਿਣ ਲੱਗੇ ਭਾਈ ਲੈਣੇ ਅੱਗੇ ਆ ਜਾ ਉਹ ਅੱਗੇ ਆਇਆ ਜਿਹੜੇ ਜੈਂਟਲਮੈਨ ਅੱਗੇ ਬੈਠੇ ਸੀ ਚਿੱਟੇ ਕੱਪੜਿਆਂ ਵਾਲੇ ਉਹ ਦੂਰ ਦੂਰ ਹੋ ਗਏ ਵੀ ਮਤਾ ਲੈਣੇ ਦੇ ਨਾਲ ਲੱਗ ਗਏ ਤਾਂ ਪਿੱਟੇ ਨਾ ਜਾਈਏ ਜਾਂ ਸਤਸੰਗ ਹੋ ਕੇ ਹਟਿਆ ਮਹਾਰਾਜ ਸਾਵਣ ਸਿੰਘ ਕਹਿਣ ਲੱਗੇ ਲੈਣਿਆ ਤੂੰ ਵੀ ਜੇ ਕੋਈ ਬੰਬ ਹੈ ਤਾਂ ਚਲਾ ਲੈ ਉੱਠ ਕੇ ਕਹਿਣ ਲੱਗਿਆ ਕਿ ਜਿਸ ਤੋਂ ਬਈ ਤੁਸੀਂ ਸਾਰੇ ਕਿਰਨਾ ਕਰਦੇ ਹੋ ਉਹ ਇਸੇ ਕੁੱਲੀ ਦੇ ਅੰਦਰ ਸਾਵਣ ਸ਼ਾਹ ਸਾਰੀ ਰਾਤ ਸਾਰਾ ਦਿਨ ਹੀ ਰਹਿੰਦਾ ਹੈ ਇਸ ਕੁੱਲੀ ਨਾਲ ਸਾਵਣ ਸ਼ਾਹ ਪਿਆਰ ਕਰਦਾ ਹੈ ਹਜ਼ੂਰ ਕਹਿਣ ਲੱਗੇ ਬਸ ਇਤਨਾ ਹੀ ਬੰਬ ਕਾਫੀ ਹੈ ਸੋ ਇਹ ਪ੍ਰੇਮੀਆਂ ਦੇ ਆਪਣੇ ਜਜ਼ਬਾਤ ਦੇ ਜਾਂ ਆਪਣੇ ਖਿਆਲਾਂ ਦੇ ਜਾਂ ਜਿਹੜੀਆਂ ਪਵਿੱਤਰ ਆਤਮਾ ਹੈ ਉਹਨਾਂ ਦੇ ਆਪਣੇ ਅਨੁਭਵ ਹੁੰਦੇ ਆ ਜਦ ਤੱਕ ਉਹ ਨਾ ਸੁਣਾ ਲੈਣ ਉਹਨਾਂ ਨੂੰ ਉਹਨਾਂ ਚਿਰ ਚੈਨ ਨਹੀਂ ਆਉਂਦੀ ਗੀ
There was one dear one of Master Savan Singh whose name was Bhai Lena. He was from a low caste and 30 or 40 years ago in India there was much problem of the caste and creed system and nobody allowed him to come and sit in the front row because in the front row the people of high caste or the very good personalities were sitting. So all and everybody would hate him, that's why he would always go and sit in the back. But he was very good meditator, he was advanced very much. And once Master Savan Singh invited him in the satsang, that Bhai Lena, you come and sit in the front. So when the other people, those who were sitting in the front row, they saw that Bhai Lena is coming there with his dirty clothes, they moved from the first row thinking that if he will come and sit with him, that will bring the problem to them. And because there was much problem of this caste and he was untouchable also. But now the government has made the rule, so it is not like that, but still there is somewhat problem. So when Bhai Lena came and sat in front row, the other people moved from that. So Master Savan Singh told him that, Bhai Lena, do you have any bomb to bomb on all these people? If you have anything to say, you stand up and you say that. So he stood up and in front of all the Sangat, he said that, you people are hating this body. But you should know that your beloved Master Savan Singh spends all his night in this body. He loves this body. And when he said that much to all the Sangat, Master Savan Singh said that, Bhai Lena, that's all. That's all for today. Now you sit down. So the pure souls or the emotional souls, those who are having very pure love, when they have such types of experiences, they cannot hold that only up to them. Until they tell to all the people, they cannot get satisfaction.
ਔਰ ਮੈਂ ਇਸ ਬਜ਼ੁਰਗ ਮਾਤਾ ਦੀ ਮੇਰੇ ਦਿਲ 'ਚ ਬੜੀ ਇੱਜ਼ਤ ਹੈ ਕਿਉਂਕਿ ਇਸ ਨੇ ਮੈਨੂੰ ਜਦ ਮੈਂ ਸ਼ੁਰੂ ਦੇ ਵਿੱਚ ਆਇਆ ਸੀ ਮਹਾਰਾਜ ਸਾਵਣ ਸਿੰਘ ਔਰ ਕਿਰਪਾਲ ਦਾ ਇੱਕ ਬੜਾ ਉੱਚਾ ਅਨੁਭਵ ਉੱਪਰਲੇ ਮੰਡਲਾਂ ਦਾ ਇਸ ਨੇ ਮੈਨੂੰ ਬਿਤਾਇਆ ਸੀਗਾ ਔਰ ਜਿਹੜਾ ਬਹੁਤ ਵਿਰਲੇ ਅਭਿਆਸੀਆਂ ਨੂੰ ਐਸਾ ਅਨੁਭਵ ਹੁੰਦਾ ਹੈ
I have much respect for this elderly lady because in the beginning when I first came here she told me about the experience which she had with Master Kripal and Master Savan Singh and that was of the higher planes and only rare meditators have that great type of experience
क्योंकि हुण मैनू इसकी लैंग्वेज समझ दे विच तां नहीं आउंदी, पता नहीं इहने कैसा बंब चलाया है, इह तां हुण आप लोकां ने समझिया है।
I don't know her language and I don't know that what bomb she has thrown today. Only you people know.
एक बादशाह सी, उसदे सिर दे विच सिंग सीगा, एक नाई उहदी हजामत करदा हुंदा सीगा, बड़ा अच्छा नाई सीगा। उसने किसे पास कोई बात ना कीती, लेकिन मालक दी मौज वह नाई चोला छड गया। और राजे नूं बड़ा फिक्र पिया बई जिहड़ा मैं हुण नाई रखूँगा पता नहीं वह कैसा होएगा, कितने मेरा यह ऐब दुनिया के कोले जाहर ना कर दे। उसने एक नाई नूं सद्या, उहनूं कहण लग्या, देख बई तेनू तनखा बहुत ज़्यादा मैं देऊँगा, तेनू पता होना चाहिए कि मैं कल्ले नूं क्यों सद्या। वो कहन लगे, वो दिल च भी शायद मैं ज़्यादा हुनरमंद नाइया चो नाई है, अच्छी हजामत करदा हूँगा, मैं तां सद्या है। वो कहन लगे, नहीं कोई होर ही राज है। अखीर उन्हें अच्छी तरह समझा के जो आपदे सिर दे तो टोपी लाही विखाया, कहन लगे, देख मेरे सिर दे विच सिंग है, किसी को बात ना करी। हुण नाई बड़ा अचरज होया, वो कहन लगे, जे तू किसी को बात करी तो सोच ली एडी करड़ी सज़ा देऊँगा तेनू के तू याद रखें, तेरे बच्चों भी सज़ा देऊँगा। हुण उधरों तो नाई सज़ा तो डरदा है, उधरों वो गल भी अंदर नहीं पचदी गई। वो नाँ सी वीर बबरू, घरे आया, हुण वो पेट से जोड़ा वो बड़ा आफरन लग्या। हकीम सदे, बड़े दवाई बूटी की, लेकिन पेट का जोड़ा अफारा से हटे ना। एक होर कोई वैद आया, वो अच्छा मानसिक गलों समझ सकता सीगा। वो कहन लग्या भी आखिर राज की है, वो कहन लग्या, उरे हो मैं तेनू दसा। लेकिन जो कान उन्हें नेड़े किया, कहन लगा जे मैं दस्या तो राजा सजा देगा, फिर चुप हो गया। वो समझ गया भी कोई इन मानसिक गल है, अगर ये बाहर पड़ास कर ले तो अच्छी गल है। वो कहन लगा, त्यों कर अपना मंजा चका के जंगल दे विच चलिया जा, इन्हां जिन्हां ने मंजा चकोया इन्हां नूं दूर कह दी चले जाण, और तू इन्हां नूं तू वो बात है जिहड़ी उत्थे जंगल दे विच कर ली दरख्त दे नाल। वो कहिंदा अच्छा, मंजा चुका के बाहर लै गया। उन्होंने जोड़े मंजा चुके लगे सके, क्योंकि पेट इन्ना आफर चुकया सीगा, वो तो तुरया नहीं जाता सीगा। और जो मंजा चुके ले गए तो उत्थे दरख्त कन्नी मूँह करके वो कहन लग्या भी राजे दे सिर दे विच सिंग है, पर किसे कोले बात ना करी। वो एक दरख्त ऐसा सी कि जिस दे हरमोनीयम तपले वगैरह बनते है, और जब वो कुछ वक्त पा के दरख्त कटिया गया, वो अंदरों आवाज़ जजब हो गई, क्योंकि आवाज़ जो भी असी बोलते हैं ख़त्म नहीं हुंदी गी। तो राजे दे करे लटका होया उसे दे, बड़े लोग सदे गए बच्चे दी खुशी मनाउण वास्ते। तो उत्थे रागी भी आए, जद रागी राग गाउण लगे तो वो राग जिहड़े साज बने सीगे वो उही अला रहे सीगे कि राजे दे सिर विच सींग। जदों उन्होंने तार बोली, बहनजो दी तार बोलन लगी कि राजे दे सिर विच सींग, तो फिर जब दूसरी सुर दबी वो कहन लगे कौन कहिंदा है। ज फिर जो तपला बजाया, तपला कहन लगा वीर बबरू वीर बबरू। तो हुण सारे जितनी महफिल बैठी सब परेशान होई कि ये तो गल का पता ही नहीं लग्या भी राजे दे सिर विच सिंग और वीर बबरू वह नाई जिहड़ा दसदा है। राजा समझ गया, राजे ने ला के टोपी उन्हां दे अगे कर दित्ती के मेरे सिर च सिंग है, मैं इहनूं बथेरा कहा सीगा तू अपना किसी को बात ना करी। यही गल साडे प्रेमियां दी है कि जिन्ना चिर असी सारे संतां नाल भी ऐसी बात हो जाती है। कबीर साहब ने कहा सी चुप कहाँ, बुले शाह ने कहा सीगा चुप रहाँ तो कुछ ना बचदा है, सच आखां तो भांबड़ मचदा है। सो इस वास्ते गल लुकाउणी बड़ी मुश्किल हुंदी है, ये तो परम संती है जिहड़े आके अपना आप लुको लैंदे आ।
There was a king who had two horns in his head. And he had one special barber, and he knew that secret. And that Barber was a wise man and he was told by the king that you should not tell this thing to anybody else, that I am having these two horns. And he kept that secret only with him. But in God's will, he left the body. And after that, the king was worried because he was worried that if anybody else will come, who knows that whether he will hold that secret unto him or he will tell that to other people. But anyway, he called one barber and he asked him that, do you know that why I have called you alone? That barber, whose name was Veer Babru, he thought that maybe I am a competent barber. That's why he has called me. He said that he had this type of thoughts, but king said that no, that is not the reason. I have called you here alone and you should know that. He took off his hat and he showed him the two horns. He said that I am having these two horns and now I am appointing you as my personal barber, but you should not tell this thing to anybody else. If you will tell this, I will give you very strict punishment. Not only you, but even your children and family will also be punished by me if you will tell this secret to other people. So Veer Babru, he was not very good in holding the things up to him. So when he came back to his home, he became very nervous because that was the secret and he wanted to tell to other people. But on one side, he was afraid of the punishment because king had told him in very strict words. And on the other side, he couldn't hold that thing up to him. So the size of his stomach went on increasing and increasing because that thing was in his stomach, in his within. So he got very sick. So many doctors were invited and everybody examined him, but nobody knew about his disease because that was a mental disease and not any physical, but it was having very bad effect on the stomach. Anyway, in the end, one psychologist came and he knew that there is some problem of mind or anything of his within. So he asked him that, you tell me that what is the thing which is bothering you? So he told him that, okay, you bring your ear to me and I will tell you something, but you don't tell this thing to anybody else. So when that psychologist brought his ear to near Veer Babru, at once he remembered that king has told him that I will punish you. So he said that, no, I don't want to tell you. So the psychologist knew that there is something which is bothering him and he should tell this thing to anybody else. Otherwise he will not survive. He can't hold that thing into him. So he told him that, okay, you tell some people to carry your bed to the forest and where there is nobody, and you should talk the thing, or you should tell your thing to one tree, and in that way you will be free from this disease. So Veer Babru told some people to carry his bag in the forest and he told them to go away. And after that, because his stomach was very much increased, that's why he couldn't walk for a long distance. So whatever tree came near him, he stood in front of that and he said that, I am Veer Babru telling you, and you should not tell this thing to anybody else, that our king has two horns in his head. And after that, because he had said that thing to the tree, he became free from the disease and he became all right. And it so happened that that tree was a very good tree and the wood was used in making the harmoniums, the drums and other musical instruments. So eventually that tree was cut down and the harmoniums and other musical instruments were made out of that wood. And because the sound which we are making, or whatever sound is created in this creation, that is not spoiled. It goes, it flows from one place to another and it is never destroyed. So in the same way, that tree had absorbed that sound and that thing that Veer Babru says this, and the king has two horns on his head and you should not tell this thing to anybody else. After a few years, the king had a son and all the musicians and dancers were invited to play their music and dance because they were becoming very happy. And before starting that music, when the harmoniums and the drums, when they were tuning, the first note which came out was, king has two horns in his head. So everybody was surprised that who is saying this thing. So everybody asked that, who is saying this? So when the people, those who were playing the drums, when they started tuning their drums, they said that Veer Babru says this, but don't tell this thing to anybody else. So everybody started laughing there. And when King saw that I told him very much, but still he couldn't hold that thing to him, and he told this thing, so he committed that. He admitted, yes, he confessed that, and he took off his hat and showed that really I have these two horns on my head. So in the same way, it is very difficult for, if it is very difficult to hold anything up to us. This thing happens even with the Param sons. They can't even hold the things with them. Kabir Sahib also said that, how can I remain quiet when I am knowing your all glory? And Bulle Shah also says that, if I keep quiet, it is very difficult for me. But if I say the truth, it is just like a very great fire is created. So neither keeping quiet is good for me, nor saying out the truth is good for me. Because when I am presenting the truth, not everybody likes that. Only the Param sons can hold that thing up to us. And sometimes they also fail, because it is very difficult to hold the thing up to us if we know the truth or if we have any experience like that.
Kabir Sahib kehnde hai, saach kahun ta koi na maane, jhooth keha na jaai ho. Sachi gal di Kabir Sahib kehnde hai, qadar ghati hundi hai, lekin oh kehnde jhooth kehn nu vi dil nahi karda ga.
Kabir Sahib says that if I say the truth, nobody believes in that. But I don't like to say false also. He says that truth is appreciated only by few people. But I can't even say the false. Yes, please. Any questions?
What is willpower, and how can I best develop resolute will to impose the self-discipline upon myself to succeed in this path?
अपनी खुद की इच्छा बनाना क्या चीज़ है? अपनी खुद की इच्छा क्या चीज़ है? और इस मत के अंदर तरक्की करने के लिए, ज़्यादा अभ्यास करने के लिए, मैं अपनी खुद की इच्छा शक्ति कैसे बना सकता हूँ?
किस तरह
इच्छा शक्ति क्या चीज़ है, मतलब किसी चीज़ की इच्छा होना, और किस तरह से इस मत में तरक्की करने के लिए मैं अभ्यास वगैरह करने की ज़्यादा इच्छा शक्ति पैदा कर सकता हूँ?
इंसान के अंदर दो ताकत है, एक दयाल पावर है, एक काल पावर है, और ਬਰਿਆਈ ਵੀ ਇਨਸਾਨ ਦੇ ਅੰਦਰ ਹੈ, ਭਲਿਆਈ ਜਾਣੀ ਏਸ਼ਿਆਈ ਵੀ ਅੰਦਰ ਹੈ। ਰਸਤਾ ਅਸੀਂ ਖੁਦ ਚੁਣਨਾ ਹੈ ਕਿ ਸਾਡੇ ਫਾਇਦੇਮੰਦ ਕਿਹੜਾ ਹੈ। ਔਰ ਇੱਛਾ ਸ਼ਕਤੀ ਇੱਕ ਐਸੀ ਹੈ, ਜਿਸ ਪਾਸੇ ਵੀ ਤੁਸੀਂ ਲਾ ਦਿਓਗੇ ਉਸੇ ਪਾਸੇ ਇਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਅਗਰ ਦੁਨੀਆ 'ਚ ਲਾ ਦਿਓ ਤਾਂ ਦੁਨੀਆ ਦੇ ਵਿੱਚ ਹੀ ਇਹਦਾ ਕੋਈ ਥਾਂ ਨਹੀਂ ਪਾ ਸਕਦਾ ਕਿ ਕਿੱਥੋਂ ਕੁ ਤੱਕ ਇਹ ਪ੍ਰਬਲ ਹੋ ਜਾਂਦੀ ਹੈ। ਅਗਰ ਇਸ ਨੂੰ ਪਰਮਾਰਥ ਦੇ ਵਿੱਚ ਲਾ ਦਿਓ ਤਾਂ ਫਿਰ ਵੀ ਕੋਈ ਇਸ ਦਾ ਥਾਂ ਨਹੀਂ, ਜਦ ਤੱਕ ਇਸ ਨੂੰ ਉਹ ਵਸਤੂ ਪ੍ਰਾਪਤ ਨਾ ਹੋਵੇ ਕਦੇ ਵੀ ਸ਼ਾਂਤੀ ਨਹੀਂ ਆਉਂਦੀਗੀ। ਔਰ ਇਸ ਦੇ ਮੁਤਾਲਕ ਮੇਰੀ ਬਚਪਨੇ ਦੀ ਜੋ ਆਤਮ ਕਥਾ ਹੈ, ਜਿਹੜੀ ਪਿੱਛੇ ਮੈਂ ਮਈ ਦੇ ਵਿੱਚ ਦੱਸੀ ਸੀਗੀ ਕਿ ਮੈਨੂੰ ਬਚਪਨੇ ਤੋਂ ਕਿਸ ਤਰ੍ਹਾਂ ਮੇਰੀ ਇੱਛਾ ਸੀ ਪਰਮਾਰਥ ਦੀ ਖੋਜ ਵਿੱਚ ਔਰ ਪੂਰੇ ਗੁਰੂ ਦੀ ਖੋਜ ਵਿੱਚ। ਜਦ ਤੱਕ ਉਹ ਪੂਰਾ ਗੁਰੂ ਨਹੀਂ ਮਿਲਿਆ ਸੀਗਾ, ਉਹਨਾਂ ਚਿਕਰ ਉਹ ਇੱਛਾ ਖਤਮ ਨਹੀਂ ਹੋਈ ਸੀ। ਔਰ ਉਸ ਅੰਕ ਨੂੰ ਤੁਸੀਂ ਪੜ੍ਹ ਕੇ ਦੇਖ ਲਓ, ਤੁਹਾਨੂੰ ਤਸੱਲੀ ਹੋ ਜਾਏਗੀ।
ਟੂ ਪਾਵਰਸ ਵਰਕ ਇਨ ਅਵਰ ਬੋਡੀ, ਵਨ ਇਜ਼ ਨੈਗੇਟਿਵ ਪਾਵਰ, ਅਨਦਰ ਇਜ਼ ਪੋਜ਼ਿਟਿਵ ਪਾਵਰ ਔਰ ਗੋਡ ਪਾਵਰ। ਦ ਗੁੱਡ ਥਿੰਗਸ ਆਰ ਆਲਸੋ ਵਿਦ ਇਨ ਅਵਰ ਬੋਡੀ ਐਂਡ ਦ ਬੈਡ ਥਿੰਗਸ ਆਰ ਆਲਸੋ ਵਿਦ ਇਨ ਅਵਰ ਬੋਡੀ। ਨਾ ਵੀ ਹੈਵ ਟੂ ਚੂਜ਼ ਦੈਟ ਵਟ ਵੀ ਹੈਵ ਟੂ ਡੂ, ਵੈਦਰ ਵੀ ਹੈਵ ਟੂ ਡੂ ਦ ਗੁੱਡ ਥਿੰਗਸ ਔਰ ਬੈਡ ਥਿੰਗਸ। ਐਂਡ ਵਿਲ ਪਾਵਰ ਇਜ਼ ਸੱਚ ਅ ਥਿੰਗ ਦੈਟ ਵਟ ਐਵਰ ਡਿਜ਼ਾਇਰ ਯੂ ਵਿਲ ਹੈਵ, whether you develop your willpower towards the spiritual things or towards the God power or the good things or to the bad things, until you achieve that things, that will go on increasing and increasing. And this is the matter of experience, and this is the matter of becoming fond of such things. And you can develop your willpower in any of the directions, because two directions or two paths are within us. One is negative path, another is positive. And you already know about my desire for yearning for realizing God in my childhood. And that desire developed the willpower to realize it. And until I met the Master, that desire went on increasing and increasing. And I said everything about that in the month of May. And that was published in the magazine also. So willpower is such a thing that In whatever direction you develop, it will go on increasing and increasing until you achieve the goal.
I'd like to know if you can explain to me what just happened in this meditation. Towards the end of the meditation, I was experiencing tremendous pain in one of my legs, and I was telling the mind, no, you're just going to have to wait. And I was forcing more and more that I was not going to move. And all of a sudden, just like something exploded inside of me, and there was tremendous light, and going through suns and moons and just, I don't know, too much, so much. But there was also a feeling like my whole being, my whole body was going to explode, and dizziness and all of that. And Master's form was there also, but there was seemed like there was something that was happening in my body at the same time. And I had to, finally I had to move. And there was,
कहता है कि अभी अभ्यास के अंदर जो कुछ हुआ उसके बारे में आप मेरे को समझाओ. अभ्यास के अंदर ऐसा हुआ कि आखिर में आकर के मेरे को बड़ा दर्द महसूस होने लगा, और इतना दर्द कि मैं बर्दाश्त नहीं कर सका. मैंने अपने मन को कहा कि नहीं, तुमको थोड़ा इंतज़ार करना पड़ेगा, मैं हिलने वाला नहीं हूँ. लेकिन फिर भी बड़ी ज़ोरदार तरीके से उसने वो मेरे को फोर्स करता ही गया. फिर मैंने भी उसको फोर्स किया, और फिर एकदम से ऐसा हुआ कि जैसे कोई चीज़ फटती है, एकदम फट गई, और सफ़ेद बहुत सारी ज्योत वहाँ पे आई, और फिर तारे और सूरज और सब इस तरह के होते हुए आगे बढ़ती गई वो ज्योत, और गुरु का स्वरूप भी वहाँ पे था. लेकिन फिर भी उसी टाइम ऐसा मेरे को लगा कि जैसे मेरा पूरा शरीर जो है वो फटने लगा, और कुछ मेरे शरीर के अंदर भी उस टाइम हो रहा है. क्या मैं प्राणों में उलझ गया था, या क्या हो रहा था मेरे अंदर?
आपका ख्याल दर्द की तरफ गया. दर्द कनी कदे भी ध्यान ना दो, और शरीर कदे भी किसी अभ्यासी का फटेगा नहीं, ये मैं गारंटी देना.
योर अटेंशन वेंट टू द पेन एंड दैट वाज ऑल, एंड आई गारंटी यू दैट योर बॉडी विल नेवर एक्सप्लॉइट.
शरीर की कदे भी तवज्जो ना रखो. दर्द सबाबक ही है. कोई भी नया काम अच्छी शुरू करिए, उहदे विच जरूर दर्द हुंदा है.
यू शुड नेवर बी अवेयर ऑफ द बॉडी, एंड दिस टाइप ऑफ पेन इज नेचुरल. व्हेनेवर वी स्टार्ट एनी वर्क, इन द बिगिनिंग वी हैव दिस थिंग्स.
साडी आत्मा जिहड़ी है एक कल्ले शरीर च ही नहीं बज्जी हुई. मैं परसों सत्संग दे विच दस्या सी कि शरीर चो बाहर भी यह दुनिया के भी बजी हुई है. जदों इस असी शरीर के लियाने उदों भी तकलीफ महसूस होंगी है. जो शरीर च उपर उठाने हैं तो फिर तो सुभाविक ही बहुत तकलीफ का सामना करना पैंदा. लेकिन ये पहला पहला ही है. अगर असी इस अभ्यास में कदे ना छड़िए तो वक्त पा के जरूर कामयाब हो जाने हैं, क्योंकि जब असी एकाग्र होवांगे तो सानू अंदरों मदद मिलन लग जाती है.
आवर सोल इज टाइड नॉट ओनली टू आवर बॉडी, but outside our body also our soul has gone, and that's why when we are collecting our thoughts and when we are bringing our soul back in the body, it is natural to have pain. And after that, when we are trying to withdraw the soul from our body, then the pain becomes more and more. But and yes, the pain becomes more and more, but this is only in the beginning. When a meditator develops the habit of withdrawing from the outer world and then from the body, after that this thing becomes ordinary, and after that he doesn't have any pain.
Kyunki main jad hazur ne meri duty abhyas te la ditti to mainu vi bahut sare pareshaniyan da samna karna paya siga, lekin main hamesha hi jad abhyas te behnda siga तो मेरा एक ही लफ जी पकाया होया सीगा, ए दिल तुझे कसम है तू हिम्मत ना हारना. मैं कहंदा सी मैं तैनू कसम ही है तू हिम्मत ना हारी.
When master first told me to do the meditation, I also had some difficulties in the beginning. But whenever any problem would come, I would always remember this thing, the promise or the vow which I had taken. And that was that, oh my heart or oh my mind, you have taken this promise that you will never be discourageous.
ਇਹ ਤਾਂ ਮਾਮੂਲੀ ਗੱਲਾਂ ਹੈ ਲੇਕਿਨ ਜਦ ਅਸੀਂ ਜਿਵੇਂ ਜਿਵੇਂ ਤਰੱਕੀ ਕਰਾਂਗੇ ਜਦ ਤੱਕ ਮਨ ਨੂੰ ਮਨ ਦੀ ਸਟੇਜ ਬ੍ਰਹਮ ਦੇ ਉੱਤੇ ਨਹੀਂ ਲਿਜਾਵਾਂਗੇ ਅਤੇ ਘਰੇ ਨਾ ਲਿਜਾਵਾਂਗੇ ਉਹਨਾਂ ਚਿਰ ਮਨ ਸਾਡਾ ਮਿੱਤਰ ਨਹੀਂ ਬਣੇਗਾ ਉਹਨਾਂ ਚਿਰ ਇਹ ਸਾਨੂੰ ਅਭਿਆਸ ਦੇ ਵਿੱਚ ਬੜੀਆਂ ਬੜੀਆਂ ਮੁਸ਼ਕਲਾਂ ਖੜੀਆਂ ਕਰ ਦਿੰਦਾ ਹੈ
ਦੀਸ ਆਰ ਦੀ ਆਰਡੀਨਰੀ ਥਿੰਗਸ ਅੰਟਿਲ ਵੀ ਟੇਕ ਅਵਰ ਮਾਈਂਡ ਟੂ ਇਟਸ ਰੀਅਲ ਹੋਮ ਮਾਈਂਡ ਵਿਲ ਨੈਵਰ ਬਿਕਮ ਅਵਰ ਫਰੈਂਡ ਐਂਡ ਇਨ ਦੈਟ ਵੇ ਹੀ ਵਿਲ ਬ੍ਰਿੰਗ ਮੈਨੀ ਟਾਈਪਸ ਆਫ ਡਿਫੀਕਲਟੀਜ਼ ਇਨ ਅਵਰ ਮੈਡੀਟੇਸ਼ਨ
ਮਨ ਇਸ ਦੁਨੀਆਂ ਦੇ ਪਦਾਰਥਾਂ ਨੂੰ ਦੇਖ ਕੇ ਇੱਕ ਪਾਗਲ ਹੋਇਆ ਬੈਠਾ ਹੈ ਜਿਸ ਤਰ੍ਹਾਂ ਸਾਨੂੰ ਬਾਹਰ ਪਾਗਲ ਨੂੰ ਸਮਝਾਉਣ ਵਾਸਤੇ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਲੇਕਿਨ ਜਦ ਉਹ ਪਾਗਲ ਨੂੰ ਦਵਾਈ ਵਗੈਰਾ ਦੇ ਕੇ ਠੀਕ ਕਰ ਲੈਂਦੇ ਹਾਂ ਉਹੀ ਪਾਗਲ ਕਿਤਨਾ ਪਿਆਰ ਕਰਦਾ ਹੈ ਔਰ ਇਸੇ ਤਰ੍ਹਾਂ ਮਨ ਹੈ ਪਹਿਲਾਂ ਸਾਡੇ ਨਾਲ ਦੁਸ਼ਮਣੀ ਕਰਦਾ ਹੈ ਸਾਨੂੰ ਕਰਾਹੇ ਪਾਉਣ ਦੀ ਸਲਾਹ ਦਿੰਦਾ ਰਹਿੰਦਾ ਹੈ ਲੇਕਿਨ ਜਦ ਮਨ ਨੂੰ ਇਹਦੇ ਘਰ ਪਹੁੰਚਾ ਦਿੰਦੇ ਹਾਂ ਔਰ ਮਨ ਨੂੰ ਵੀ ਸ਼ਾਂਤੀ ਆ ਜਾਂਦੀ ਹੈ ਔਰ ਇਹੀ ਮਨ ਸਾਡਾ ਦੁਸ਼ਮਣੀ ਤੋਂ ਦੋਸਤ ਬਣ ਜਾਂਦਾ ਹੈ ਅੱਛੀ ਸਲਾਹ ਦੇਵੇਗਾ
ਲੁਕਿੰਗ ਐਟ ਦ ਮਟੀਰੀਅਲਸ ਆਫ ਦ ਵਰਲਡ ਅਵਰ ਮਾਈਂਡ ਹੈਜ਼ ਗੋਨ ਕ੍ਰੇਜ਼ੀ ਐਂਡ ਦੈਟਸ ਵਾਈ ਇਟ ਰਿਬੈਲਸ ਆਲਸੋ ਆਊਟਸਾਈਡ ਆਲਸੋ ਇਫ ਯੂ ਹੈਵ ਟੂ ਕੰਟਰੋਲ ਐਨੀ ਕ੍ਰੇਜ਼ੀ ਮੈਨ ਇਨ ਦ ਬਿਗਿਨਿੰਗ ਹੀ ਵਿਲ ਟ੍ਰਾਈ ਟੂ ਫਾਈਟ ਵਿਦ ਯੂ ਐਂਡ ਇਟ ਇਜ਼ ਵੈਰੀ ਡਿਫੀਕਲਟ ਫਾਰ ਯੂ ਬਟ ਵੈਨ ਯੂ ਵਿਲ ਗਿਵ ਹਿਮ ਮੈਡੀਸਿਨ ਗੁੱਡ ਐਡਵਾਈਸਿਸ ਐਂਡ ਵੈਨ ਹੀ ਵਿਲ ਬਿਕਮ ਆਲ ਰਾਈਟ ਹੀ ਆਲਸੋ ਬਿਕਮਸ ਵੈਰੀ ਗੁੱਡ ਫਰੈਂਡ ਐਂਡ ਹੀ ਬਿਕਮਸ ਵੈਰੀ ਗ੍ਰੇਟਫੁਲ ਟੂ ਯੂ ਇਨ ਦ ਸੇਮ ਵੇ our mind has gone crazy looking at the materials of the world but when our mind will become all right when we will take it to its real home after that he will also become our friend ਕਹਿੰਦੇ ਕਿ ਮੇਰੇ ਕੋ ਮਨ ਕੇ ਬਾਰੇ ਮੈਂ ਸਮਝਨੇ ਕੇ ਅੰਦਰ ਕੁਛ ਪਰੇਸ਼ਾਨੀ ਹੈ ਕਿ ਵੀ ਕਿਸ ਤਰ੍ਹਾਂ ਸੇ ਮਿੱਤਰ ਬਣਾਉਣਾ ਔਰ ਕਿਸ ਤਰ੍ਹਾਂ ਸੇ ਉਸਕੋ ਸਜ਼ਾ ਦੇਣੀ ਹੈ ਮਹਾਰਾਜ ਕਿਰਪਾਲ ਨੇ ਕਿਹਾ ਥਾ ਕਿ ਆਪਣੇ ਮਨ ਕੋ ਤੁਮ ਮਿੱਤਰ ਬਣਾ ਲਓ ਔਰ ਜਬ ਵੀ ਕੋਈ ਅੜੀ ਕਰਤਾ ਹੈ ਤੋ ਅਗਰ ਕੋਈ ਬੋਲਤਾ ਹੈ ਕਿ ਵੀ ਇਹ ਚੀਜ਼ ਖਾਣੀ ਹੈ ਤਾਂ ਤੁਮ ਇਸਕੋ ਬੋਲੋ ਕਿ ਅੱਛਾ ਥੋੜ੍ਹਾ ਅਭਿਆਸ ਕਰ ਲਵੇਂ ਬਾਅਦ ਮੈਂ ਖਾ ਲੇਂਗੇ ਯੇ ਇਸ ਤਰ੍ਹਾਂ ਸੇ ਬੜੀ ਮਿੱਤਰਤਾ ਸੇ ਇਸਕੇ ਬਾਅਦ ਪੇਸ਼ ਆਓ ਨਹੀਂ ਤੋ ਮਨ ਜੋ ਹੈ ਗਧੇ ਕੀ ਤਰ੍ਹਾਂ ਹੈ ਜਿਤਨਾ ਵੀ ਤੁਮ ਉਸਕੇ ਸਾਥ ਸਖਤੀ ਕੇ ਸਾਥ ਪੇਸ਼ ਆਓਗੇ ਉਤਨਾ ਹੀ ਹਟੀਲਾ ਵੋ ਔਰ ਹੋਗਾ ਔਰ ਤੁਮਾਰੇ ਕੋ ਔਰ ਤਕਲੀਫ ਦੇਗਾ ਔਰ ਆਪਕੀ ਜੋ ਸਲਾਹੇ ਹੈ ਮਨ ਕੇ ਲੀਏ ਉਹ ਮੇਰੇ ਕੋ ਬੜੀ ਅੱਛੀ ਲਗਤੀ ਹੈ ਉਸਕੀ ਮੈਂ ਕਦਰ ਕਰਤੀ ਹੂੰ ਲੇਕਿਨ ਮੇਰੇ ਕੋ ਇਹ ਸਮਝ ਨਹੀਂ ਆਤੀ ਜਬ ਆਪ ਕਹਤੇ ਹੋ ਕਿ ਮਨ ਕੋ ਸਜ਼ਾ ਦੇਣਾ ਹੈ ਔਰ ਇਸ ਲਈ ਇਹ ਦੋਨੋ ਚੀਜ਼ੇ ਇੱਕ ਦੂਸਰੇ ਸੇ ਮੇਲ ਨਹੀਂ ਖਾਤੀ ਕਿ ਵੀ ਸਜ਼ਾ ਦੇਣਾ ਮਨ ਕੋ ਔਰ ਮਨ ਕੋ ਮਿੱਤਰ ਬਣਾਉਣਾ ਇਸਕੇ ਬਾਰੇ ਮੈਂ ਆਪਕੋ ਸਮਝਾਓਗੇ
ਸਤਸੰਗੀ ਉਹੀ ਹੈ ਜਿਹੜਾ ਮਨ ਦੇ ਅੱਗੇ ਅੜ ਜਾਵੇ ਖੜਾ ਹੋ ਜਾਵੇ
ਹੀ ਇਜ਼ ਅ ਸਤਸੰਗੀ ਹੂ ਬਿਕਮਸ ਐਨ ਆਬਸਟੀਨੇਟ ਇਨ ਫਰੰਟ ਆਫ ਮਾਈਂਡ One who always stands in front of my mind very strongly, he is satsangi.
ਅਸੀਂ ਹਮੇਸ਼ਾ ਹੀ ਮਹਾਰਾਜ ਕਿਰਪਾਲ ਦੀਆਂ ਜਿਹੜੀਆਂ ਥੋੜ੍ਹੀਆਂ ਜਿਹੀਆਂ ਢਿੱਲੀਆਂ ਗੱਲਾਂ ਹੈ ਉਹਨਾਂ ਨੂੰ ਪਕੜਦੇ ਹਾਂ ਲੇਕਿਨ ਜਿਹੜੀਆਂ ਉਹਨੇ ਸਖਤੀ ਨਾਲ ਗੱਲਾਂ ਕਹੀਆਂ ਉਹ ਨਹੀਂ ਪਕੜਦੇ
We people are remembering the things which Master Kripal said and the things which are very soft but the strict things which he has said we never understand, we never give any attention to them.
ਹਜ਼ੂਰ ਉੱਥੇ ਰਾਜਸਥਾਨ ਸਤਸੰਗ ਕਰ ਰਹੇ ਸੀਗੇ ਜੋ ਤਾਂ ਹਜ਼ੂਰ ਇਹ ਬਾਤ ਕਹਿੰਦੇ ਸੀ ਕਿ ਸਤਸੰਗੀ ਦਾ ਕੰਮ ਹੈ ਕਿ 24 ਘੰਟੇ ਸਿਮਰ ਨਾ ਛੱਡੇ ਆਪਣੇ ਭਜਨ ਅਭਿਆਸ ਦੇ ਵਿੱਚ ਲੱਗਿਆ ਰਹੇ ਤਾਂ ਕਿਸੇ ਨੇ ਸਿਰ ਨਾ ਨਵਾਉਣਾ ਜਦ ਹਜ਼ੂਰ ਨੇ ਇਹ ਬਾਤ ਕਹਿਣੀ ਕਿ ਤੁਸੀਂ ਭਜਨ ਨੂੰ ਮਿਸ ਨਾ ਕਰੋ ਭਾਵੇਂ 5 ਮਿੰਟ ਹੀ ਤੁਸੀਂ ਬੈਠ ਜਾਓ ਫਿਰ ਵੀ ਤੁਹਾਡੀ ਹਾਜ਼ਰੀ ਕਬੂਲ ਹੈ ਉਦੋਂ ਸਭ ਨੇ ਇਸ ਤਰ੍ਹਾਂ ਸਿਰ ਨਵਾਉਣਾ ਜਿਤਨੇ ਵੀ ਬੈਠੇ ਹੁੰਦੇ ਸੀਗੇ 5 ਮਿੰਟਾਂ ਵਾਸਤੇ
When Master would do the satsang and in the satsang when he would say that a satsangi should never give up his simran 24 hours a day he should go on doing the simran at that time nobody would bow down to him and nobody would say yes that's true when master would say that you should never miss your meditation at least do it for 5 minutes then everybody would fold their hands and then would say that yes master that's correct
ਹਾਂ ਬੋਲੋ
speak about the importance of the diary?
Kata diary ki mahatta ke bare mein aap kuch bologe?
Diary bare Sant Bani magazine ch kafi kuch main keha hai, us nu tusi padho.
You should read Sant Bani magazine. In that I have said a lot about keeping diary.
Kyunki main diary bare dassya hai ke diary nu bhar lena kafi nahi ga. ਜਿਹੜਾ ਇੱਕ ਦਫਾ ਇਨਸਾਨ ਨੇ ਪਾਪ ਕਰ ਲਿਆ ਉਹ ਜ਼ਿੰਦਗੀ ਭਰ ਦੁਮਾਰੇ ਨਾ ਹੋਵੇ
ਰਿਗਾਰਡਿੰਗ ਡਾਇਰੀ ਆਈ ਹੈਵ ਸੈਡ ਦੈਟ ਓਨਲੀ ਟੂ ਫਿਲ ਅਪ ਦ ਡਾਇਰੀ ਫਾਰਮਸ ਇਜ਼ ਨਾਟ ਇਨਫ ਵਟ ਐਵਰ ਸਿਨ ਔਰ ਮਿਸਟੇਕ ਵਨ ਹੈਜ਼ ਕਮਿਟਿਡ ਵਨ ਡੇ ਇਨ ਆਲ ਹਿਸ ਲਾਈਫ ਹੀ ਸ਼ੁੱਡ ਨੈਵਰ ਡੂ ਇਟ ਅਗੇਨ
ਅਗਰ ਅਸੀਂ ਕੀ ਕਰਦੇ ਹਾਂ ਡਾਇਰੀਆਂ ਭਰਦੇ ਹਾਂ ਅਖੇ ਜੀ ਇਸ ਮਹੀਨੇ 10 ਪਾਪ ਹੋਏ ਔਰ ਇਸ ਮਹੀਨੇ 5 ਹੋਏ ਦੂਸਰੇ ਮਹੀਨੇ 15 ਹੋਏ ਐਤਕੀ ਜ਼ਿਆਦਾ ਹੋ ਗਏ ਲੇਕਿਨ ਛੱਡਣ ਨੂੰ ਅਸੀਂ ਕੁਛ ਤਿਆਰ ਨਹੀਂ
We people are filling up the diary forms, saying that this month we committed 10 sins, last month it were 5, and once it was 15 and 20 and like that. We are going on increasing the number, but we are not ready to leave them, to give up them.
Aur oh Hindustan de andar jehde makan hai, itthe makan hos ਸਟਾਈਲ ਦੇ ਪਏ ਹੋਏ ਆ ਕਿ ਪਾਣੀ ਜਿਹੜਾ ਨਾਲ ਦੀ ਨਾਲ ਹੀ ਥੱਲੇ ਜਾ ਵੜਦਾ ਹੈ ਲੇਕਿਨ ਹਿੰਦੁਸਤਾਨ ਜਿਹੜੇ ਮਕਾਨ ਹੈ ਉਹਨਾਂ ਦਾ ਪਾਣੀ ਛੱਤ 'ਤੇ ਇਕੱਠਾ ਹੋ ਕੇ ਇੱਕ ਪਨਾਲੇ ਦੇ ਥਾਣੀ ਥੱਲੇ ਉਤਾਰਿਆ ਜਾਂਦਾ ਹੈ ਔਰ ਉਹ ਪਨਾਲਾ ਕਿਸੇ ਦੂਸਰੇ ਘਰ ਦੇ ਵਿੱਚ ਲੱਗਿਆ ਹੋਇਆ ਸੀਗਾ ਉਹਨਾਂ ਨੂੰ ਤਕਲੀਫ ਸੀ ਉਹ ਆ ਕੇ ਪੰਚਾਇਤ ਲੈ ਕੇ ਆਏ ਕਹਿਣ ਲੱਗੇ ਵੀ ਤੂੰ ਇਸ ਪਰਨਾਲੇ ਨੂੰ ਜਰਾ ਦੂਸਰੀ ਸਾਈਡ ਕਰ ਲੈ ਸਾਨੂੰ ਬੜੀ ਤਕਲੀਫ ਹੈ ਉਹਨੇ ਬੜੀਆਂ ਗੱਲਾਂ ਪੇਸ਼ ਕੀਤੀਆਂ ਪਿਆਰ ਕੀਤਾ ਪੰਚਾਇਤ ਦਾ ਤੋ ਕਹਿਣ ਲੱਗਿਆ ਹਾਂ ਜੀ ਪੰਚਾਇਤ ਦਾ ਸਵਾਗਤ ਹੈ ਲੇਕਿਨ ਪਨਾਲਾ ਇੱਥੇ ਹੀ ਰਹੂਗਾ ਉਹੀ ਗੱਲ ਹੈ ਅਸੀਂ ਹਜ਼ੂਰ ਦੀ ਡੇਅਰੀ ਦਾ ਤਾਂ ਬੜਾ ਸਵਾਗਤ ਕਰਦੇ ਹਾਂ ਔਰ ਡੇਅਰੀ ਨੂੰ ਅਸੀਂ ਬੜੀ ਚੰਗੀ ਸਮਝਦੇ ਹਾਂ ਭਰਨੀ ਬੜੀ ਅਸੀਂ ਲਹਿਜਾ ਸਮਝਦੇ ਹਾਂ ਸਭ ਕੰਮ ਛੱਡ ਕੇ ਸ਼ਾਮ ਨੂੰ ਭਰ ਦਿੰਦੇ ਹਾਂ ਲੇਕਿਨ ਜਿਹੜੇ ਪਾਪ ਹੈ ਐਬ ਹੈ ਉਹ ਅਸੀਂ ਛੱਡਣ ਵਾਸਤੇ ਤਿਆਰ ਨਹੀਂ
ਯਾਰ ਇਨ ਦਿਸ ਕੰਟਰੀ ਦੀ ਹਾਊਸਿਸ ਆਰ ਮੇਡ ਆਫ ਡਿਫਰੈਂਟ ਸਟਾਈਲ ਐਂਡ ਦੇਅਰ ਰੂਫਸ ਆਰ ਸੱਚ that when the rain water comes all the water goes down on the ground at once and there is no problem but in India the houses are made in such a style that all the water is collected on the roof and then through some small pipes some different pipes the water is coming down or coming out from there so there was one house in India and it also had some pipe through which the water was coming out from the roof and that pipe was having the opening in somebody else's house in the neighbor's house so that neighbor was very much worried about that because always whenever it would rain the water was coming in his house rather than going in the house of which the roof was so he requested that man that you should please move that but he didn't take that word so he brought some leading people of the town to settle that problem And when everybody came there, the person said that I am welcoming all the leading people and I respect you very much, but the pipe is going to stay there only. I am not going to change that. So in the same way, we welcome the diary and we welcome the ideas which Master has presented in front of us. And we find much pleasure in filling up the diary forms. We give up all our works and we sit with the diary and pen and in the evening we put down all our mistakes but we are not ready to do that as that man he was not ready to move that pipe in the same way we are not ready to move over, to finish our sins but we welcome that we will do this thing and we do that
sade utthe rajasthan de andar ek aadmi ne diary de mutalliq kavita gayi huzur de agge khad ke aur diary nu usne huzur to bhi uchi bayan kita aur ਬਸ ਡੈਰੀ ਨੂੰ ਭਗਵਾਨ ਹੀ ਬਿਆਨ ਕਰ ਦਿੱਤਾ ਵੀ ਡੈਰੀ ਹੈ ਜੋ ਕੁਛ ਹੈ ਲੇਕਿਨ ਹਜ਼ੂਰ ਕਹਿਣ ਲੱਗੇ ਕਿ ਡੈਰੀ ਦੀ ਉਪਮਾ ਕਰੀ ਜਾਂਦਾ ਜਾਂ ਤੂੰ ਆਪ ਐਬ ਛੱਡਣ ਦੀ ਵੀ ਕਿਹਾ ਵੀ ਡੈਰੀ ਦਾ ਮਤਲਬ ਹੈ ਕਿ ਐਬ ਛੱਡ ਦੇਣਾ ਜਿਹੜਾ ਅੱਜ ਹੋ ਗਿਆ ਸਾਰੀ ਜ਼ਿੰਦਗੀ ਉਹ ਨਾ ਹੋਏ
ਇਨ ਰਾਜਸਥਾਨ ਵਨ ਮੈਨ ਵਾਸ ਸਿੰਗਿੰਗ ਇਨ ਫਰੰਟ ਆਫ ਮਾਸਟਰ ਹੀ ਸੈਂਗ ਵਨ ਪੋਇਮ ਵਿਚ ਵਾਸ ਸੇਇੰਗ ਦੀ ਇੰਪੋਰਟੈਂਸ ਆਫ ਕੀਪਿੰਗ ਦ ਡਾਇਰੀ ਐਂਡ ਇਨ ਦੈਟ ਪੋਇਮ ਹੀ ਈਵਨ ਸੈਡ ਦੈਟ ਦ ਡਾਇਰੀ ਇਜ਼ ਗੋਡ ਐਂਡ ਡਾਇਰੀ ਇਜ਼ ਮੋਰ ਦੈਨ ਮਾਸਟਰ because diary removes all our faults and like that when master heard that he said that you have talked about diary importance of diary but have you ever thought of removing the sins removing the faults so the keeping of diary is not enough you have to remove the faults also
army de andar jo bhi log jande hai unhan di diary keh lo nu roz naam cha keh lo sheet roll keh lo aur aam army de andar usnu sheet roll hi bolde hai और उस दे अंदर अगर कोई आर्मी दा सिपाही या कोई जनरल कोई कर्नल है कोई भी है आर्मी दे विच जो रहिंदा है अगर उस दी कोई गलती हो जावे उस दे विच लिखिया जांदा है और जद भी वो कोई चंगा काम करेगा सब तो पहला बड़ा अफसर उस दी वो सीट रोल मंगाएगा भी ये कोई गलती तो नहीं अगर उस दी वो गलती है तो उसनू कदे भी इनाम नहीं मिलेगा। इस तरह ये साड़ी डेयरी भी एक सीट रोल है अगर असी इस इहनू गलतियां दे नाल ही भरी गए साडा सतगुरु कृपाल सानू किस तरह इनाम देवेगा।
इन आर्मी पीपल आल्सो कीप द डायरीज और दैट इज कॉल्ड डेली अकाउंट्स और शीट रोल वेरी ऑफन इट इज कॉल्ड शीट रोल एंड इन विच all the mistakes and everything is recorded of the soldier. So whenever any soldier is doing any good thing, first of all the officer will call him with his sheet roll so to see that whether he has done any mistake or not. If he has not done many mistakes, only then he will be awarded and the prize for his good deeds will be given to him. But if he is having all the mistakes, he will not receive the prize even though he has done one good deed. In the same way, if we will fill up our diary forms all with the mistakes and not with the good deeds, how Hazur Kripal is going to give us the price of our good deeds?
Or, main Rajasthan di ek buddhi di aam dasda hunna hai ki jad Hazur ne naamdan bakhsha sab nu dairiyan dittiyan aur eh kya bhi dairi har ik ne rakhni hai oh hun sade Rajasthan da ilaka anpad hai ਉਹ ਡੇਅਰੀ ਦੇ ਵਿਚਾਰੇ ਖਾਣੇ ਤਾਂ ਜਾਣਦੇ ਨਹੀਂ ਵੀ ਕਿਸ ਤਰ੍ਹਾਂ ਹੈ ਭਰਨੇ ਭਰਾਉਣੇ ਕੀ ਹੈ ਤੋ ਜਦ ਦੂਸਰੀ ਦਫ਼ਾ ਹਜ਼ੂਰ ਉੱਥੇ ਗਏ ਪੁੱਛਿਆ ਕਿਉਂ ਵੀ ਸਭ ਡੇਅਰੀ ਰੱਖਦੇ ਹੈ ਇੱਕ ਬੁੱਢੀ ਨੇ ਰਮਾਲ ਦੇ ਵਿੱਚ ਸੁੱਚੇ ਦੇ ਵਿੱਚ ਡੇਅਰੀ ਬੱਧੀ ਹੋਈ ਸੀ ਕਹਿਣ ਲੱਗੀ ਹਾਂ ਜੀ ਮੈਂ ਬੜੀ ਪਿਆਰ ਨਾਲ ਡੇਅਰੀ ਉੱਚੇ ਥਾਂ ਰੱਖਦੀ ਸੈਂ ਰੋਜ਼ ਘਿਓ ਦੀ ਧੂਪ ਦਿੰਦੀ ਹੁੰਦੀ ਸੀਗੀ ਔਰ ਜਦ ਦੇਖੀ ਹਜ਼ੂਰ ਨੇ ਡੈਰੀ ਖੋਲ੍ਹ ਕੇ ਉਹਦੇ ਵਿੱਚ ਕੁਛ ਵੀ ਨਹੀਂ ਸੀਗਾ ਲਿਖਿਆ ਹੋਇਆ ਔਰ ਬੜੇ ਹੱਸੇ ਹਜ਼ੂਰੇ ਦੇਖ ਕੇ ਉਹ ਕਹਿਣ ਲੱਗਿਆ ਮੈਂ ਤੁਹਾਨੂੰ ਡੈਰੀ ਸਿਰਫ ਰੱਖਣ ਵਾਸਤੇ ਧੂਪ ਦੇਣ ਵਾਸਤੇ ਨਹੀਂ ਦਿੱਤੀ ਗਈ ਔਰ ਤੁਸੀਂ ਇਸ ਦਾ ਮਹੱਤਵ ਸਮਝੋ ਡੈਰੀ ਦਾ ਮਹੱਤਵ ਹੈ ਕਿ ਇੱਕ ਦਫ਼ਾ ਜਿਹੜਾ ਅਸੀਂ ਖਾਣੇ 'ਚ ਪਾਪ ਜਦੋਂ ਅਸੀਂ ਖੁਦ ਪਾਪ ਸਮਝਦੇ ਹਾਂ ਦੂਸਰੀ ਦਫ਼ਾ ਉਹ ਅਸੀਂ ਕਿਉਂ ਕਰੀਏ
ਵੈਰੀ ਆਫਨ ਆਈ ਹੈਵ ਸੈਡ ਅਬਾਊਟ ਦੈਟ ਲੇਡੀ ਓਲਡ ਲੇਡੀ ਇਨ ਰਾਜਸਥਾਨ ਦੈਟ ਵੈਨ ਮਾਸਟਰ ਵੈਨ ਸ਼ੀ ਵਾਸ ਗਿਵਨ ਦ ਡਾਇਰੀ ਫਾਰਮ After initiation, master told everybody to keep the diary. And that old lady, because our area is very much illiterate, and she was also an illiterate, so she kept that diary with much protection, but without filling anything in there. When master came back next time, he asked everybody that, are you keeping the diaries? So that lady brought that diary form and she said that, yes, master, I have kept this with very much protection. Daily I have burnt incense in front of it, and I respected this very much. And you see this diary, I am still holding this. So master saw the diary and it was saying nothing, it was blank. So master said that I told you not to keep the diary. I told you to understand the importance of diary and to fill up whatever faults you have done. When we are understanding that this is our fault and this is a sin which we have done, so why we are forgetting that when we are repeating that again? We should never do the sin again which we have recorded once in our diary form.
Aur main kai wari dasda hunna ਕਿ ਹਿੰਦੁਸਤਾਨ 'ਚ ਵੀ ਜਿੰਨਾ ਪੇਂਡੂ ਜਨਤਾ ਨੇ ਹਜ਼ੂਰ ਤੋਂ ਫਾਇਦਾ ਉਠਾਇਆ ਉਨਾ ਸ਼ਹਿਰੀ ਜਨਤਾ ਨੇ ਫਾਇਦਾ ਨਹੀਂ ਉਠਾਇਆ ਗਾ ਕਿਉਂਕਿ ਪੇਂਡੂ ਜਨਤਾ ਬਿਲਕੁਲ ਭੋਲੀ ਭਾਲੀ ਸੀ ਅਨਪੜ੍ਹ ਸੀ ਉਹਨਾਂ ਨੇ ਕਿਹੜੀਆਂ ਡੈਰੀਆਂ ਰੱਖੀਆਂ ਸੀਗੀਆਂ ਔਰ ਮੈਂ ਵਹਿਦੇ ਨਾਲ ਬਾਤ ਕਹਿੰਦਾ ਕਿ ਜਿੰਨੇ ਪੇਂਡੂ ਜਨਤਾ ਦੇ ਵਿੱਚੋਂ ਅਗਰ ਕਿਸੇ ਨੇ ਵੀ ਚੋਲਾ ਛੱਡਿਆ ਜਾਂ ਉਹਨੂੰ ਇੱਕ ਵਾਰੀ ਹਜ਼ੂਰ ਦੇ ਦਰਸ਼ਨ ਕੀਤੇ ਅਗਰ ਉਸ ਦਾ ਅੰਤ ਸਮਾਂ ਆਇਆ ਜ਼ਰੂਰ ਹਜ਼ੂਰ ਨੇ ਉਸਦੀ ਆ ਕੇ ਸੰਭਾਲ ਕੀਤੀ ਔਰ ਨਾਮ ਲੇਵਾ ਦਾ ਤਾਂ ਬਿਆਨ ਹੀ ਕੀ ਕਰਨਾ ਹੈ ਔਰ ਹੁਣ ਵੀ ਉਹ ਹਰ ਇੱਕ ਦੀ ਸੰਭਾਲ ਕਰ ਰਿਹਾ ਹੈ ਸਿਰਫ ਉਹ ਭੋਲੇ ਭਾਲੇ ਲੋਕ ਹੈ ਜੈਸਾ ਉਹਨਾਂ ਨੂੰ ਖਿਆਲ ਦਿੱਤਾ ਵੈਸਾ ਹੀ ਉਹਨਾਂ ਨੇ ਪਕੜ ਲਿਆ ਔਰ ਲੇਕਿਨ ਅਸੀਂ ਜਿਤਨੇ ਵੀ ਜ਼ਿਆਦਾ ਪੜ੍ਹੇ ਲਿਖੇ ਹੈ ਡੈਰੀਆਂ ਭਰਨ ਜਾਣਦੇ ਹੈ ਉਤਨਾ ਹੀ ਅਸੀਂ ਉਲਝਣ ਦੇ ਇੱਕ ਰਸਮੋ ਰਿਵਾਜ਼ ਬਣਾ ਲਿਆ ਵੀ ਡੈਰੀ ਭਰਨੀ ਹੈ ਅੱਛੀ ਡੈਰੀ ਦੀ ਇੱਜ਼ਤ ਕਰਦੇ ਹਾਂ ਲੇਕਿਨ ਡੈਰੀ ਭਰਦੇ ਜ਼ਰੂਰ ਹਾਂ ਸ਼ਾਮ ਨੂੰ ਲੇਕਿਨ ਉਸ ਦੇ ਉੱਤੇ ਅਮਲ ਨਹੀਂ ਕਰਦੇ ਗੇ
ਇਨ ਇੰਡੀਆ The advantage which the villagers took from master, the city, the people, those who were living in the cities, they didn't take that advantage from the master. That is only because the villagers are very innocent and they are illiterate. And whatever master told them to do practical, they did that. And because they were not involved in all these intellectual things, that's why. Who kept the diaries there? Nobody was there to keep the diary, but still. Now also when people are leaving the body at that time, with in his full glory, Master comes there to take them. And those who are initiates, for them definitely Master comes. But even those who are non-initiates and those who have seen Master only for once, because of their purity and because of their innocence, Master comes to liberate them also. But the people living in the cities, they didn't take much advantage from the Master, because they are very much clever and they are involved in all these intellectual things. So the more we are learned and the more we know how to read and write, we read many books and we write all these things and diaries and all things like that. And we find much pleasure in filling up the diary forms. We respect it much, but we do not know the real thing or the real meaning of keeping the diary, that is becoming free of the faults.
Aur Hazur ne badi bhari daya kiti sade lokan nu diary rakhan da sadhan tarika samjhaya aur unna da tarika jo sadhan siga oh ta bahut salaga yog hai lekin assi us de utte amal karan lage soch nahi rahe.
Hazur showered much grace on us and he showed us how to keep the diaries and what was diary, and that is really appreciated. But the thing is that we people are not understanding, we people are not thinking over the real thing which he meant by keeping the diary.
Getting up early in the morning for meditation, I find that by meditating for many hours in the early morning, by the time we have the chance to sit with you, the body is so tired, it's very difficult to get the benefit of being in your presence for meditation. Would it be better to make some adjustments so there will be pressure when we sit with you? Because my body shakes and my mind is very difficult to be peaceful, so because of the pain.
कहता है कि सुबह जल्दी उठने की जो महत्ता है वो तो हमको समझ आती है, लेकिन वो महत्ता यहाँ पे कायम रखने का ये परिणाम हुआ है कि भाई जब आप आते हो तब शरीर हमारा इतना थका होता है कि आपकी मौजूदगी में बैठ करके जो अभ्यास करना है उसका हम पूरा फ़ायदा नहीं उठा सकते. तो क्या इसके कारण क्या कोई तब्दीली करनी चाहिए कार्यक्रम के अंदर, मतलब सुबह जल्दी नहीं उठना चाहिए या ऐसा कुछ? क्योंकि आपकी मौजूदगी में आने के बाद जब हम बहुत थक गए होते हैं, पहले का इतना अभ्यास किया होता है, शरीर हमारा कांपने लगता है, दर्द होने लगता है, और उसकी वजह से फिर आपकी मौजूदगी का पूरा फायदा नहीं उठा सकते.
ये सिर्फ मन ही सुझा देता है. दुनिया का काम तुसी 8 घंटे 9 घंटे किस तरह खड़ी लत करते हो, और मालिक की खातिर ही असी ਇਹ ਸ਼ਿਕਾਇਤ ਪੇਸ਼ ਕਰਦੇ ਹਾਂ ਕਿ ਅਸੀਂ ਥੱਕ ਜਾਂਦੇ ਹਾਂ.
ਵੈਲ ਦਿਸ ਇਜ਼ ਓਨਲੀ ਬਿਕੋਜ਼ ਆਫ ਦ ਮਾਈਂਡ, ਯੋਰ ਮਾਈਂਡ ਇਜ਼ ਪੁਟਿੰਗ ਦਿਸ ਥਿੰਗ ਇਨ ਫਰੰਟ ਆਫ ਯੂ. ਯੂ ਸੀ ਵੈਨ ਵੀ ਆਰ ਵਰਕਿੰਗ ਇਨ ਦ ਵਰਲਡ 8 or 9 hours ਵੀ ਡੂ ਦੈਟ ਵਰਕ ਵਿਦਆਊਟ ਐਨੀ ਕੰਪਲੇਨ, ਵਿਦਆਊਟ ਗੈਟਿੰਗ ਟਾਇਰਡ. ਬਟ ਵੈਨ ਵੀ ਆਰ ਡੂਇੰਗ ਦ ਵਰਕ ਆਫ ਗੋਡ ਵੀ ਆਰ ਟਾਇਰਡ.
ਗੁਰੂ ਨਾਨਕ ਸਾਹਿਬ ਕਹਿੰਦੇ ਆ ਸਾਰਾ ਦਿਨ ਮਜ਼ੂਰੀ ਕਰੇ ਹਰ ਸਿਮਰਤ ਵੇਲਾ ਬੱਜਰ ਸਿਰ ਪੜਾ, ਔਰ ਸਾਰਾ ਦਿਨ ਮਜ਼ਦੂਰੀ ਕਰਦਾ ਕੰਮ ਕਰਦਾ ਇਹ ਥੱਕਦਾ ਨਹੀਂ ਗਾ, ਲੇਕਿਨ ਜਦ ਨਾਮ ਜਪਣਾ ਹੈ ਉਦੋਂ ਬੱਜਰ ਕੀ ਪੱਥਰ ਸਮਝਦਾ ਸਿਰ ਦੇ ਉੱਤੇ ਟਿਕ ਗਿਆ.
ਗੁਰੂ ਨਾਨਕ ਸਾਹਿਬ ਸੇਜ਼ ਦੈਟ ਆਲ ਦੇ ਹੀ ਇਜ਼ ਵਰਕਿੰਗ ਇਨ ਦ ਵਰਲਡ ਐਂਡ ਹੀ ਡਜ਼ਨਟ ਗੈਟ ਟਾਇਰਡ, ਬਟ ਵੈਨ ਦ ਟਾਈਮ ਆਫ ਰਿਮੈਂਬਰਿੰਗ ਗੋਡ ਕਮਸ ਐਟ ਦੈਟ ਟਾਈਮ ਹੀ ਫੀਲਸ ਦੈਟ ਦ ਸਟੋਨ ਹੈਜ਼ ਬੀਨ ਕੈਪਟ ਔਨ ਹਿਸ ਹੈਡ, ਹੀ ਫੀਲਸ ਅ ਲੋਟ ਆਫ ਬਰਡਨ.
ਔਰ ਅੱਜ ਤਾਂ ਸਾਡੇ ਉੱਥੇ ਰਾਜਸਥਾਨ ਦੇ ਵਿੱਚ ਪਾਣੀ ਦੀ ਕੋਈ ਕਮੀ ਨਹੀਂ, ਨਹਿਰਾਂ ਹੈ, ਬਾਗ ਹੈ, ਸਭ ਕੁਛ ਹੈ. ਅੱਜ ਤੋਂ ਕੋਈ 30 ਸਾਲ ਪਹਿਲਾਂ ਉੱਥੇ ਕੋਈ ਕਨਾਲ ਸਿਸਟਮ ਨਹੀਂ ਸੀਗਾ, ਪਾਣੀ ਦੂਰੋਂ ਲਿਆਉਣਾ ਪੈਂਦਾ ਸੀਗਾ. ਔਰ ਆਉਂਦੀ ਆਉਂਦੀ ਟਿੱਬੇ ਵੱਜ ਜਾਂਦੇ, ਜਦ ਬੋਲਦ ਗੱਡੀ ਲੈ ਕੇ ਜਾਂਦੇ ਸੀਗੇ ਟੈਂਕੀ ਪਾਣੀ ਦੀ 4-5 ਮੀਲ ਦੇ ਉੱਤੋਂ, ਔਰ ਬੋਲਦਾਂ ਨੂੰ ਬੜੇ ਖਿੱਚਣੇ ਔਖੇ ਹੋ ਜਾਂਦੇ ਸੀ, ਮੈਂ ਔਰ ਸੁੰਦਰ ਦਾਸ ਔਰ ਮਹਾਰਾਜ ਸਾਵਣ ਸਿੰਘ ਦਾ ਉਹ ਸਤਸੰਗੀ ਸੀਗਾ. ਸਾਡਾ ਇਹ ਧਰਮ ਸੀਗਾ, ਹਾਲਾਂਕਿ ਸਾਡੀ ਆਪਣੀ ਜਾਤੀ ਕੋਈ ਗਰਜ ਨਹੀਂ ਸੀਗੀ. ਔਰ ਜੂਨ ਦਾ ਮਹੀਨਾ ਬੜਾ ਸਖਤ ਹੁੰਦਾ ਸੀਗਾ, ਬੜੀ ਗਰਮੀ ਹੁੰਦੀ ਸੀਗੀ. ਅਸੀਂ ਪਹਿਲਾਂ ਅਭਿਆਸ ਦੇ ਉੱਤੇ ਵਕਤ ਲਾਉਣਾ, ਉਸ ਤੋਂ ਬਾਅਦ ਜਦੋਂ ਕਹਿਰਾਂ ਦੀ ਗਰਮੀ ਹੁੰਦੀ ਵੀ ਇਸ ਵੇਲੇ ਲੋਕਾਂ ਨੇ ਜਾਣਾ ਗੱਡੇ ਲੈਣ ਵਾਸਤੇ, ਕੰਜਾਂ ਲੈ ਕੇ ਔਰ ਉਹ ਸਾਰੇ ਟਿੱਬੇ ਹੌਲੀ ਹੌਲੀ ਰਸਤਾ ਬਣਾ ਕੇ ਆਉਣਾ, ਔਰ ਲੋਕ ਸਾਨੂੰ ਸਾਰੇ ਪਾਗਲ ਕਹਿੰਦੇ ਹੁੰਦੇ ਸੀ ਕਿ ਇਹਨਾਂ ਨੂੰ ਹੋਰ ਤਾਂ ਕੋਈ ਕੰਮ ਨਹੀਂ, ਆਹ ਹੀ ਕਰੀ ਜਾਂਦੇ ਆ. ਲੇਕਿਨ ਸਾਡਾ ਮਤਲਬ ਇਹ ਸੀ ਕਿ ਅਗਰ ਜੇ ਜਿਸਮ ਜਿੰਨਾ ਜੇ ਥੱਕਿਆ ਹੋਏਗਾ ਤਾਂ ਭਜਨ 'ਤੇ ਚੰਗਾ ਲੱਗੇਗਾ। ਸੋ ਇਸ ਵਾਸਤੇ ਕਈ ਦਫਾ ਲੋਕਾਂ ਨੇ ਸਾਨੂੰ ਮਨ੍ਹਾ ਵੀ ਕਰਨਾ, ਲੇਕਿਨ ਅਸੀਂ ਕਦੇ ਮਨ੍ਹਾ ਨਹੀਂ ਹੋਏ ਸੀਗੇ। ਹਾਲਾਂਕਿ ਉਹਦੇ ਵਿੱਚ ਸਾਡੀ ਕੋਈ ਗਰਜ ਨਹੀਂ ਸੀਗੀ, ਸਾਨੂੰ ਪਤਾ ਸੀ ਕਿ ਜਿਤਨਾ ਵੀ ਇਸ ਜਿਸਮ ਤੋਂ ਕੰਮ ਲੈ ਲਾਂਗੇ ਉਤਨਾ ਹੀ ਫਾਇਦੇਮੰਦ ਹੈ।
Nowadays in Rajasthan there is canal system and that's why there are many good fields and crops are growing and there is no scarcity of water there. But 30 years before when there were no canals, it was very hard for the people, those who were living there, and they had to go in their block carts for carrying the water from many, many miles far. And in the summer months when the sandstorms would come, it would form many mountains of sand and it would become very difficult for the animals to walk on that sand. At that time I and Sundar Singh or Sundar Das, that initiator Master Sawan Singh who lived with me, both of us, we didn't have any interest in serving the people, we didn't have any personal interest in doing that work, but still whenever that people of the village would go to bring the water, we would carry the plows, we would carry some things and we would remove that sand so that it would become easy for the bullocks to walk on that path. And people would call us mad, but still we were doing that physical work. And the meaning of that was that the more physical work we will do with our body, it will become more fresh and in that way we will be able to do more meditations. And otherwise we didn't have any, other interest to do that work, even though people were calling us mad. But still, for the good of our meditation, and we were understanding that the more, whatever work we will take from our physical body, that is all good, and that will bring more freshness to our body.
ਔਰ ਕਿਸੇ ਨੂੰ ਇਹ ਸ਼ੱਕ ਹੋਵੇ ਵੀ ਪਤਾ ਨਹੀਂ ਸੰਤ ਉੱਥੇ ਪਏ ਆਉਂਦੇ ਆ, ਅਸੀਂ ਇੱਥੇ ਰਾਤ ਦੇ 3 ਵਜੇ ਦੇ ਉੱਠੇ ਹੁੰਦੇ ਹਾਂ, ਉਹ ਬੜੇ ਸ਼ੌਕ ਨਾਲ ਆ ਕੇ ਦੇਖ ਸਕਦਾ ਹੈ, 12:30 ਤੋਂ ਬਾਅਦ ਮੈਂ ਮੰਜੇ 'ਤੇ ਨਹੀਂ ਹੋਊਂਗਾ।
ਐਂਡ ਮੇ ਬੀ ਯਰ ਪੀਪਲ ਮਾਈਟ ਬੀ ਥਿੰਕਿੰਗ ਦੈਟ I am sleeping all night and in the morning I come and sit in front of you in the dais. But those who think like that, they are welcome to see me and they will be surprised to know that after 12:30 they will never find me sleeping on or lying on the bed.
Haan, mere saathiyan nu tusi zarur sutte pe pakad sakde ho kyunki unna nu main khud jagauna hai.
But you can catch my companion sleeping in very deep sleep. Because always I am telling them to get up.
ਇੱਕ ਤੁਹਾਡੇ ਮਨ ਦਾ ਬਹਾਨਾ ਹੀ ਹੈ, ਕਦੇ ਨਹੀਂ ਮਨ ਨੂੰ, ਇਹ ਇੱਕ ਕਮਜ਼ੋਰੀ ਹੈ ਮਨ ਦੀ, ਮਨ ਦੇ ਅੱਗੇ ਅਸੀਂ ਹਾਰ ਮੰਨ ਰਹੇ ਹਾਂ, ਜਿਹੜਾ ਅਸੀਂ ਇਹ ਕਹਿੰਦੇ ਅਸੀਂ ਥੱਕੇ ਹੁੰਦੇ ਹਾਂ।
This is only an excuse of the mind and this shows the weakness. If we are saying that we are tired, that means that we are surrendering to our mind.
ਔਰ ਵੈਨਕੂਵਰ ਦਾ ਮੈਂ ਦੱਸਿਆ ਸੀਗਾ ਕਿ ਉੱਥੇ ਤਕਰੀਬਨ ਮੈਨੂੰ ਸਾਰੀ ਰਾਤ ਔਰ ਸਾਰਾ ਦਿਨ ਸੌਣ ਨੂੰ ਨਹੀਂ ਮਿਲਦਾ ਸੀਗਾ, ਉਹ ਇੱਕ ਕਾਰਜਕ੍ਰਮ ਐਸਾ ਹੀ ਸੀਗਾ ਜਦ ਮੈਂ ਆਇਰਨ ਦੇ ਘਰੇ ਰਿਹਾ, ਕਿਉਂਕਿ ਪੱਪੂ ਦਾ ਉਹ ਰਿਸ਼ਤੇਦਾਰੀ ਦਾ ਘਰ ਹੈ, ਪਹਿਲਾਂ ਸੰਗਤ ਨੂੰ ਮਿਲਦੇ ਰਹਿਣਾ, ਬਾਅਦ ਮੇ ਇਹਦੇ ਰਿਸ਼ਤੇਦਾਰਾਂ ਨੇ ਮੇਰੇ ਕੋਲ ਆਉਣਾ, ਤਕਰੀਬਨ 2 ਵਜੇ ਮੇਰੇ ਕੋਲੋਂ ਜਾਂ 1 ਵਜੇ ਜਾਂਦੇ ਸੀਗੇ, ਔਰ ਉਸ ਤੋਂ ਬਾਅਦ ਫਿਰ ਉੱਠ ਕੇ ਤਿਆਰ ਹੋਣਾ ਔਰ ਉਸ ਤੋਂ ਬਾਅਦ ਤੜਕੇ ਸਤਸੰਗ ਦੇ ਕਾਰਜਕ੍ਰਮ ਦੇ ਵਿੱਚ ਲੱਗ ਜਾਂਦੇ ਸੀਗੇ, ਔਰ 8-9 ਦਿਨ ਤਕਰੀਬਨ ਮੈਂ ਬਿਲਕੁਲ ਸੌਂਕੇ ਨਹੀਂ ਦੇਖਿਆ ਸੀ, ਔਰ ਮੇਰੇ 'ਤੇ ਕੋਈ ਨੀਂਦ ਦਾ ਅਸਰ ਨਹੀਂ ਸੀ ਔਰ ਕੋਈ ਥਕੇਵੇਂ ਦਾ ਅਸਰ ਨਹੀਂ ਸੀਗਾ।
ਦ ਸਕੈਜੂਲ ਇਨ ਵੈਨਕੂਵਰ ਵਾਸ ਸੱਚ ਦੈਟ ਆਈ ਡਿਡਨਟ ਸਲੀਪ ਐਟ ਆਲ, ਆਈ ਡਿਡਨਟ ਗੈਟ ਸਲੀਪ ਐਟ ਆਲ ਫਾਰ ਦੈਟ 1 ਵੀਕ, ਬਿਕੋਜ਼ ਵੈਨ ਆਈ ਸਟੇਡ ਇਨ ਐਰਨਸ ਹਾਊਸ ਐਂਡ ਦੈਟ ਵਾਸ ਦੀ ਹਾਊਸ ਆਫ ਦ ਰਿਲੇਟਿਵਸ ਔਰ ਪੱਪੂ, ਐਂਡ ਬਿਕੋਜ਼ ਆਲ ਡੇ ਆਈ ਵਾਸ ਸੀਇੰਗ ਦ ਪੀਪਲ ਐਂਡ ਸਾਧ ਸੰਗਤ, ਐਂਡ ਆਫਟਰ ਦੈਟ ਇਨ ਦ ਨਾਈਟ ਟਾਈਮ ਦ ਰਿਲੇਟਿਵਸ ਵੁੱਡ ਕਮ ਐਂਡ ਵੀ ਵੁੱਡ ਟਾਕ till 1 o'clock or 2 o'clock, and when they would go back to sleep or when they would go back, I would again start doing my work, and all day long I would serve the satsangas. So for that 1 week I didn't sleep, not even for 1 hour, but I didn't have any effect of the sleep.
Lekin assi dance premi nu eh pyar de naal dasde hain, agar kal nu aap de do aadmi kutta kati vi karan lag jaan, lekin man phir vi shikayat kar dega ke eh ghanta vi na abhyas da hunda to phir vi changa siga.
But lovingly I would tell you, dear Dennis, that if 2 people come to you and give you massage to remove your tiredness, then also your mind will bring this excuse that it would be better if you had started doing meditation later or if you had not meditated for this 1 hour.
ਸਾਡੇ ਉੱਥੇ ਆਸ਼ਰਮ ਦੇ ਵਿੱਚ ਸਾਰਾ ਕੁਛ ਹੀ ਕਰਕੇ ਦੇਖਿਆ ਹੈ ਕਿ ਐਸੇ ਵੀ ਆਦਮੀ ਦੇਖੇ ਗਏ ਕਿ ਜਿਨ੍ਹਾਂ ਨੂੰ ਅੱਛੇ ਮੰਜੇ ਅੱਛੇ ਖਾਣੇ ਦੇ ਕੇ ਦੋ ਜਣੇ ਉੱਤੇ ਪੱਖੀ ਚੱਲਣ ਲਾ ਦੇਣੇ, ਬਈ ਇਹਨਾਂ ਨੇ ਭਜਨ ਕੀਤਾ, ਇਹ ਸਾਧੂ ਹੈ ਔਰ ਬੜਾ ਅੱਛਾ ਹੈ, ਲੇਕਿਨ ਬਸ ਉਦੋਂ ਹੀ ਸੌਂ ਜਾਂਦੇ, ਫਿਰ ਉਹਨਾਂ 'ਤੇ ਜੂਤ ਪੈਂਦੇ ਹੁੰਦੇ।
ਇਨ ਅਵਰ ਆਸ਼ਰਮ ਵੀ ਹੈਵ ਟ੍ਰਾਈਡ ਮੈਨੀ ਥਿੰਗਸ, ਮੈਨੀ ਪੀਪਲ ਵੁੱਡ ਕਮ ਐਂਡ ਦੇ ਵੁੱਡ ਡੂ ਦ ਮੈਡੀਟੇਸ਼ਨ ਐਂਡ ਆਫਟਰ ਦੈਟ ਵੈਨ ਦੇ ਵੁੱਡ ਸੇ ਦੈਟ ਵੀ ਆਰ ਟਾਇਰਡ ਵੀ ਵੁੱਡ ਸਮ ਪੀਪਲ ਵੁੱਡ ਫੈਨ ਦੈਮ ਬਿਕੋਜ਼ ਇਟ ਵਾਸ ਵੈਨ ਐਵਰ ਇਟ ਵਾਸ ਹੌਟ ਐਂਡ ਸਮ ਪੀਪਲ ਵੁੱਡ ਗਿਵ ਦੈਮ ਮਸਾਜ ਐਂਡ ਗਿਵ ਮੈਨੀ ਟਾਈਪਸ ਆਫ ਥਿੰਗਸ ਟੂ ਕੰਫਰਟ ਦੈਮ, ਬਟ ਸਟਿਲ ਵੈਨ ਐਵਰ ਦੇ ਵੁੱਡ ਗੈਟ ਕੰਫਰਟ ਦੇ ਵੁੱਡ ਸਲੀਪ ਐਂਡ ਆਫਟਰ ਦੈਟ ਦੇ ਵੇਰ ਕਿਕਡ ਆਊਟ ਬਾਈ ਗਿਵਿੰਗ ਗੁੱਡ ਬੀਟਿੰਗ। ਸੋ ਦ ਮੋਰ ਕੰਫਰਟ ਯੂ ਗਿਵ ਟੂ ਯੋਰ ਬਾਡੀ ਦ ਮੋਰ ਇਟ ਵਿਲ ਬਿਕਮ ਲੇਜ਼ੀ।
ਅੱਛਾ ਬਾਈ,
yes, any questions?
Yesterday you told us that we were spending too much time in our diaries and not changing ourselves. I think lots of us get very involved in the psychological and astrological causes of our weaknesses and negativity. Is that necessary? It also seems to make us very tired when we get so involved in probing ourselves.
It's probing.
Probing into what's going deep inside.
कहती है कल आपने डायरी के बारे में बताया कि हम अपना बहुत सारा टाइम ख़राब करते हैं लेकिन बदलते नहीं, और ऐसा लगता है कि मनोवैज्ञानिक तरह से हम अपने आप को बहुत जो हम अपने अंतर में देखते हैं और ज़्यादा सोचते हैं अपने अंतर के बारे में, और मनोवैज्ञानिक ढंग से भी हम अपने आप को बहुत थका देते हैं अपने बारे में सोचते हुए, और इससे भी कमजोरियाँ। कहती है कल आपने डायरी के बारे में बताया कि हम बहुत सारा टाइम उसमें ख़राब करते हैं और बदलते नहीं अपनी आदतों को। कहती है कि जब हम अपने अंतर में देखते हैं अपनी खामियों को या अपने बारे में सोचते हैं तो मनोवैज्ञानिक ढंग से हम बहुत थकावट जैसी भी आ जाती है मन के अंदर, तो क्या ये ज़रूरी है अपने आप को देखना?
ਜਦ ਅਸੀਂ ਆਪਣੇ ਆਪ ਨੂੰ ਦੇਖਾਂਗੇ ਤਾਂ ਹੀ ਅਸੀਂ ਸੁਧਰਾਂਗੇ, ਜੇ ਆਪਣੇ ਆਪ ਦਾ ਅਸੀਂ ਖਿਆਲ ਹੀ ਨਾ ਕਰਾਂਗੇ ਅਸੀਂ ਕਿੱਧਰ ਜਾ ਰਹੇ ਹਾਂ ਕੀ ਕਰ ਰਹੇ ਹਾਂ ਔਰ ਫਿਰ ਅਸੀਂ ਮੋੜ ਸਾਡੀ ਜ਼ਿੰਦਗੀ ਕਿਸ ਤਰ੍ਹਾਂ ਖਾਏਗੀ।
ਵੈਲ ਅਨਟਿਲ ਵੀ ਵਿਲ ਲੁੱਕ ਅਪ ਇਨ ਅਵਰ ਵਿਦਿਨ ਵੀ ਕੈਨ ਨਾਟ ਇੰਪਰੂਵ ਅਵਰ ਸੈਲਫ ਐਂਡ ਅਨਟਿਲ ਵੀ ਆਰ ਨਾਟ ਅਵੇਅਰ ਅਬਾਊਟ ਅਵਰ ਸੈਲਫ ਵੀ ਕੈਨ ਨਾਟ ਚੇਂਜ ਅਵਰ ਲਾਈਫ ਐਂਡ ਇਨ ਦੈਟ ਵੇ ਵੀ ਕੈਨ ਨਾਟ ਪ੍ਰੋਗਰੈਸ। ਕਿ ਅਭਿਆਸ ਮੇਂ ਬੈਠੇ ਹੋਏ ਬਹੁਤ ਬਹੁਤ ਬੁਰੇ ਖਿਆਲ ਆਤੇ, ਕਾਮ ਵਾਸਨਾ ਕੇ ਖਿਆਲ ਆਤੇ ਅਭਿਆਸ ਕੇ ਅੰਦਰ ਬੈਠੇ ਹੋਏ, ਔਰ ਉਹ ਇਤਨੇ ਮਜ਼ਬੂਤ ਹੋਤੇ ਹੈ ਕਿ ਸਿਮਰਨ ਕਰਨੇ ਕੇ ਬਾਵਜੂਦ ਵੀ ਮੇਰੀ ਤਵੱਜੋ ਕੋ ਖਰਾਬ ਕਰ ਦੇਤੇ ਹੈ ਉਹ, ਔਰ ਉਸਕੇ ਅੰਦਰ ਅਭਿਆਸ ਕੇ ਅੰਦਰ ਤੇਰਾ ਵੀ ਰਸ ਨਹੀਂ ਮੇਰੇ ਕੋ ਆਤਾ, ਔਰ ਮੈਂ ਆਪਕੇ ਸਾਹਮਣੇ ਇਹ ਕਬੂਲ ਕਰਨਾ ਚਾਹਤਾ ਹੂੰ ਕਿ ਪਿਛਲੇ ਮਹੀਨੇ ਆਪਣੇ ਮੈਨੇ ਆਪਣਾ ਵੀ ਰਸ ਖੋ ਦਿਆ, ਔਰ ਇਸਕੇ ਲੀਏ ਮੈਂ ਆਪਕੀ ਕਸ਼ਮਾ ਚਾਹਤਾ ਹੂੰ।
ਦਿਨ ਭਰ ਦੀ ਜਿਹੜੀ ਸੋਚਣੀ ਹੈ ਉਹ ਵੀ ਆਪ ਸਿਮਰਨ ਦੇ ਵਿੱਚ ਬਦਲ ਲਓ, ਕਦੇ ਵੀ ਕਾਮ ਵਾਸ਼ਨਾ ਦੇ ਖਿਆਲ ਨਹੀਂ ਉੱਠਣਗੇ, ਕਿਉਂਕਿ ਹੁਣ ਅਸੀਂ ਘੰਟਾ ਤਾਂ ਸਿਮਰਨ ਕਰਦੇ ਹਾਂ ਔਰ ਜਿਹੜੇ ਸਾਨੂੰ 10 ਜਾਂ 12 ਘੰਟੇ ਦਿਨ ਦੇ ਮਿਲਦੇ ਆ ਉਹ ਅਸੀਂ ਕੀ ਕਰਦੇ ਹਾਂ ਕਿ ਸਾਰਾ ਦੁਨੀਆ ਦੇ ਸਿਮਰਨ ਦੇ ਵਿੱਚ ਟਪਾ ਦਿੰਦੇ ਹਾਂ।
ਯੂ ਸ਼ੁੱਡ ਰਿਪਲੇਸ ਯੋਰ ਥੋਟਸ ਬਾਈ ਦ ਸਿਮਰਨ ਐਂਡ ਆਫਟਰ ਦੈਟ ਦ ਬੈਡ ਥੋਟਸ ਵਿਲ ਨਾਟ ਕਮ। Now we are doing Simran only for 1 hour or for the time when we are sitting for meditation, and for the rest of the time, so 10 or 12 hours which we are getting during the daytime, We spent all that time in doing the simran of the world. That means thinking the bad thoughts in the world.
ਇਸੇ ਵਾਸਤੇ ਮਹਾਤਮਾ ਕਹਿੰਦੇ ਆ ਕਿ ਦਿਨ ਰਾਤ ਸਿਮਰਨ ਦੇ ਵਿੱਚ ਹੀ ਵਕਤ ਟਪਾਓ, ਕਿਉਂਕਿ ਜੇ ਅਸੀਂ 8 ਘੰਟੇ ਦੁਨੀਆ ਦਾ ਕੰਮ ਕਰਦੇ ਹਾਂ, 12 ਘੰਟਿਆਂ ਦਾ ਦਿਨ ਹੈ, 12 ਦੀ ਅਗਰ ਅਸੀਂ ਰਾਤ ਵੀ ਬਣਾਈਏ ਤਾਂ ਫਿਰ ਵੀ ਅਸੀਂ ਰਾਤ ਤਾਂ ਸੌਂ ਕੇ ਕੱਢ ਦਿੱਤੀ, ਦਿਨ ਅਸੀਂ ਦੁਨੀਆ ਦੇ ਖਿਆਲਾਂ 'ਚ ਕੱਢ ਦਿੱਤਾ, ਅਗਰ ਉਹਦੇ ਵਿੱਚੋਂ ਅਸੀਂ ਘੰਟਾ ਅਭਿਆਸ ਵਾਸਤੇ ਕੱਢਿਆ ਵੀ ਤਾਂ ਵੀ ਦੁਨੀਆਦਾਰੀ ਦਾ ਜਿਹੜਾ ਪਾਸਾ ਉਹ ਭਾਰਾ ਹੀ ਭਾਰਾ ਰਹੇਗਾ.
ਦੈਟਸ ਵਾਈ ਮਹਾਤਮਾ ਆਲਵੇਸ ਲੇ ਮਚ ਐਮਫਸਿਸ ਔਨ ਡੂਇੰਗ ਸਿਮਰਨ ਆਲਵੇਸ. They say that you day and night go on doing the simran. There are 24 hours in a day, and in that, if you work for 8 hours, and for 12 hours it is day and 12 hours night, and in that 12 hours, from that 12 hours of a day, if you spend 8 hours in your worldly work, and you sleep all night, and in that time, if you are doing the simran for 1 hour, then also the time devoted to the worldly simran is much more than the time devoted to the simran for God.
ਔਰ ਇਸੇ ਵਾਸਤੇ ਮਹਾਤਮਾ ਨੇ ਖਾਸ ਕਰਕੇ ਕਲਯੁੱਗ ਦੇ ਅੰਦਰ ਬੜੀ ਭਾਰੀ ਦਇਆ ਕੀਤੀ ਕਿ ਤੁਸੀਂ ਇੱਕ ਸਾਨੂੰ ਐਸਾ ਸਿਮਰਨ ਬਿਤਾ ਦਿੱਤਾ ਕਿ ਜਿਹੜਾ ਦੁਨੀਆ ਦੇ ਕੰਮ ਕਾਰ ਛੱਡਣ ਤੋਂ ਬਗੈਰ ਵੀ ਅਸੀਂ ਜਾਰੀ ਰੱਖ ਸਕਦੇ ਹਾਂ, ਔਰ ਜੋ ਦੁਨੀਆ ਦੇ ਸਿਮਰਨ ਦੀ ਸਾਨੂੰ ਆਦਤ ਪਈ ਹੈ ਉਸ ਨੂੰ ਅਸੀਂ ਕੱਟ ਕੇ ਔਰ ਇਹ ਸਿਮਰਨ ਉਸ ਜਗ੍ਹਾ ਦੇ ਸਕਦੇ ਹਾਂ.
ਦੈਟਸ ਵਾਈ ਮਹਾਤਮਾ ਸ਼ਾਵਰਡ ਮਚ ਗ੍ਰੇਸ ਔਨ ਅਸ ਐਂਡ ਇਨ ਦਿਸ ਆਇਰਨ ਏਜ ਦੇ ਹੈਵ ਗਿਵਨ ਅਸ ਸੱਚ ਅ ਸਿਮਰਨ ਦੈਟ ਵੀ ਕੈਨ ਡੂ ਦੈਟ ਸਿਮਰਨ ਈਵਨ ਵਾਇਲ even when we are doing our worldly work, and we can easily cut down the simran of the world which we are doing by doing this simran.
Aur veer ji di jitne vi aadmiyan nu samasya hai ek nu nahi eh bahut logan nu samasya hai veer jehda supne chalya jana eh sirf mani jadon assi patli kar lenne hai phir andar thehrdi nahi aur mamooli ja khayal aaya for ਕੱਪੜੇ ਖਰਾਬ ਹੋ ਜਾਂਦੇ ਆ ਔਰ ਦਿਲ ਨੂੰ ਬੜੀ ਉਦੋਂ ਬੇਸ਼ਰਮੀ ਜੀ ਆਉਂਦੀ ਹੈ. ਸਾਨੂੰ ਬਚਪਨੇ ਤੋਂ ਹੀ ਬੁਰੀ ਆਦਤ ਤੋਂ ਬਚਣਾ ਚਾਹੀਦਾ ਹੈ, ਹੁਣ ਵੀ ਸਾਨੂੰ ਭੈੜੇ ਖੋਟੇ ਖਿਆਲਾਂ ਤੋਂ ਬਚਣਾ ਚਾਹੀਦਾ ਔਰ ਨੇਕ ਖਿਆਲ ਪੈਦਾ ਕਰਨੇ ਚਾਹੀਦੇ ਆ ਤਾਂ ਕਿ ਇਹ ਜੋ ਵੀਰ ਜੀ ਧਨ ਹੈ ਸਾਡੇ ਸਾਡਾ ਸਾਡੇ ਪਾਸ ਹੀ ਰਹੇ, ਇਹ ਖਰਾਬ ਨਾ ਹੋਵੇ.
ਪ੍ਰੋਬਲਮ ਆਫ ਲੂਜ਼ਿੰਗ ਦ ਸਿਮਨ ਇਜ਼ ਨਾਟ ਓਨਲੀ ਫਾਰ ਯੂ, ਮੈਨੀ ਪੀਪਲ ਆਰ ਹੈਵਿੰਗ ਦਿਸ ਪ੍ਰੋਬਲਮ. And that is only because of their bad thoughts. And this thing happens when the vital fluid is lost in great amount, and after that it becomes very thin, and it is difficult for the vital fluid to still in the body. That's why if we are having little bit of bad thought, it goes out very easily. That's why right from the beginning we should have always chaste thoughts. And now also you can change your thoughts, have the chaste thoughts, so that this precious vital fluid, this is very precious wealth in our body, and we can maintain, so that we can maintain that.
Aur Mahatma Charandas ne kya si bhakti khet kaise bache toot gayi jab baad, jad assi is birij di palna nahi karde ge, seal kaam di jagah paida nahi karde ge, aur saadi bhakti de vich tarakki assi utni nahi kar sakde jitni karni chahidi si.
Charandas Mahatma Charan Das had said that how can one do the devotion when the fence of devotion is broken? He said that how can we do the devotion when we are not keeping the fence of the devotion, that is when we are not replacing the lust by the continence, how can we do the devotion? कहती है सिमरन और भजन के अंदर आम लोगों की जो खामियां होती हैं, गलत तरीके से सिमरन या भजन करते हैं, उसके बारे में आप कुछ बताओगे? जिस तरह से कुछ लोग हैं हमारे में से जब सिमरन के लिए बैठते हैं तो अपने शरीर को बहुत तना लेते हैं, या जब मैं कभी भजन के लिए बैठती हूँ तो भी शरीर बड़ा तन जाता है, और जब ध्यान टिकता आँखों के बीच में तो आवाज़ सुनने की बजाय जोत नज़र आ जाती है, और फिर जो तवज्जो है वो दोनों तरफ बढ़ जाती है। तो इस तरह से कोई आम बातें स्मरण और भजन की कि लोग कहाँ कहाँ खामियाँ करते हैं और कौन किस किस ढंग से अच्छी तरह से मतलब स्मरण और भजन हो सकता है, इसके बारे में अगर आप एक दफ़ा फिर से बताओ।
पहली तो बात यह है कि सानू सिमरन छड़ना नहीं चाहिए, करते रहना चाहिए। कबीर साहब ने कहा सीगा, सतनाम को सिमरिए हस कर पावे खीज, और खेत प्या जो बीज है उल्टा सुलटा जम ही खेत प्या जो बीज। वो कहते कि मालक का सिमरन भावें तुसी हस के भावें फुरकदे भी कर लो तो खिजके भी कर लो, खेत दे अंदर बीज प्या जमीन दे अंदर भावें पुट्ठा पै जाए सीधा पै जाए जरूर उगे आउंदा है।
द फर्स्ट थिंग इज दैट यू शुड ऑलवेज गो ऑन डूइंग द सिमरन, नेवर यू शुड स्टॉप डूइंग द सिमरन, वेदर यू डू द सिमरन इन जॉली मूड और इन वीपिंग, बट देन ऑल्सो इट विल बियर फ्रूट। कबीर साहब हैड सेड दैट if you remember Satnam, it doesn't matter if you are remembering him with jolly mood or in weeping mood, but definitely it will bear the fruit. It is just like a seed which is thrown in the ground, whether it is thrown in the right position or in the upward position, but still it will bear out a plant.
Kyunki je tusi achhi tarah baith bhi gaye, koshish karo achhi baithak banaun di, और उस तो अच्छी बैठक बना के फिर साड़ी एक कोशिश होर भी होनी चाहिए है कि साड़ा मन जिहड़ा सिमरन है उसनू ना भुला देवे। कई दफ़ा असी अच्छी पोजिशन दे विच बैठ जाने हैं लेकिन सिमरन छड़ जाने हैं और बैठे भजन ते हुंदे हैं और बुरे ख्याल आने शुरू हो जाते हैं, और खुद इस वास्ते सिमरन नू कदे भी नहीं छड़ना गा।
एंड आफ्टर दैट व्हेन यू आर सिटिंग फॉर डूइंग द सिमरन प्रैक्टिस एट दैट टाइम, first of all you should take up such a posture, such a position that you have not to move in that position. Whenever you have adopted any position, after that you should not move from that position, and only the stillness of body is not enough. After that you should still your mind also and go on doing the simran. Sometimes it happens that we are sitting in very good position but our mind is not in good position, and instead of doing the simran he is bringing many bad unchaste thoughts within us, and that is not good. You should always keep your mind in doing simran when you are sitting for that.
Lekin jo sanu simran di aadat pe jandi hai, simran de vich ras bajan lag janda hai, phir sanu apne aap assi tan nu vi thir karde hain, man nu vi thir karde hain, aur surat shabd nu vi assi thir karke apni surat nu shabd de naal jod lene hain.
It is only in the beginning that we have some difficulty in doing the constant simran, but when we start getting the interest in doing the simran and when we enjoy the simran, after that it becomes, all the things become very natural, and our body sits still, our mind also becomes still, and because we are doing the simran the surat and nirat also becomes still.
Kabir Sahib ne kaha si tan thir man thir surat nirat thir hoye kahe kabir tain das ko palak na lage koi, agar koi tan vi tan thir kar lenda और मन भी थिर कर लेंदा है और जो सुरत नूं शब्द दे नाल जोड़दा उस नूं जोड़ने दे विच कामयाब हो जाता है। अगर एक सेकेंड भी वह अपनी सुरत नूं शब्द दे नाल जोड़दा है उस नाम जपे की बड़ी भारी महिमा हुंदी है।
कबीर साहब हैड सैड दैट द सिमरन विच वन इज डूइंग बाय स्टिलिंग हिज बॉडी एंड द बॉडी इज स्टिल्ड द माइंड इज स्टिल्ड एंड when the meditator is taking his soul and attaching to the shabad, if one is doing simran like this even for a moment, then also that meditator, that simran also has very great value, and that meditator doesn't have any fear of that.
Lekin aam taur de utte assi ki karde hain, man de vich ulj ke reh jande hain, abhyas ch behne hain, bas बैठे मन ने अपना कोई ना कोई ख्याल दे देना है, उसे ख्याल दे विच ही बैठे रहने हैं।
बट मोस्ट ऑफ अस what we are doing, we are always involved in the mind and we do not rise above the mind. Instead of Simran, mind gives us one or the other thought and we spend all our time thinking or making the planning of that.
ਅਗਰ ਘੰਟਾ ਅਭਿਆਸ ਦੇ ਬਹਿੰਦੇ ਹਾਂ, ਘੰਟੇ ਦੇ ਵਿੱਚ ਤੁਸੀਂ ਬਰੀਕੀ ਨਾਲ ਸੋਚ ਕੇ ਦੇਖ ਲਓ ਕਿ ਕਿੰਨੇ ਦਫ਼ਾ ਤੁਹਾਡਾ ਮਨ ਬਾਹਰ ਜਾਂਦਾ ਹੈ ਔਰ ਕਿੰਨੇ ਦਫ਼ਾ ਤੁਸੀਂ ਉਸ ਦਾ ਸਿਮਰਨ ਕਰਾਉਂਦੇ ਹੈ.
ਸਿਟਿੰਗ ਫਾਰ 1 hour ਯੂ ਸ਼ੁੱਡ ਕੇਅਰਫੁਲੀ ਚੈੱਕ ਯੋਰ ਮਾਇੰਡ ਐਂਡ ਸੀ ਦੈਟ ਹਾਊ ਮੈਨੀ ਟਾਈਮ ਯੋਰ ਮਾਇੰਡ ਇਜ਼ ਟੇਕਿੰਗ ਯੂ ਇਨ ਦਾ ਵਰਲਡ ਥਿੰਕਿੰਗ ਦਾ ਵਰਲਡਲੀ ਥਾਟਸ ਐਂਡ ਹਾਊ ਮੈਨੀ ਟਾਈਮਸ ਯੂ ਆਰ ਬ੍ਰੇਕਿੰਗ ਦਾ ਸਿਮਰਨ ਐਂਡ ਫਾਰ ਹਾਊ ਮਚ ਟਾਈਮ ਯੂ ਹੈਵ ਡਨ ਸਿਮਰਨ ਫਰੋਮ ਦਿਸ ਆਵਰ. ਕਹਿੰਦੀ ਮੇਰੇ ਕੋਲ ਵਹੀ ਸਮੱਸਿਆ ਸੀ ਜੋ ਇਸਨੇ ਪਹਿਲੇ ਬਤਾਈ ਸੀ. ਕਹਿੰਦੀ ਹੈ ਕਿ ਮੇਰੇ ਕੋਲ ਐਸਾ ਲੱਗਤਾ ਹੈ ਕਿ ਜੈਸੇ ਮੈਂ ਉੱਪਰ ਖਿੱਚੀ ਜਾ ਰਹੀ ਹੂੰ, ਮੈਂ ਜੋਤ ਵੀ ਦੇਖਤੀ ਹੂੰ, ਲੇਕਿਨ ਫਿਰ ਵੀ ਮੇਰਾ ਜੋ ਸਰੀਰ ਹੈ ਵੋ ਹਿਲ ਰਿਹਾ ਇੱਧਰ ਉੱਧਰ ਔਰ ਮੇਰਾ ਸਰੀਰ ਪਿੱਛੇ ਕੀ ਤਰਫ ਵੀ ਗਿਰਤਾ ਹੈ. ਮੇਰੇ ਕੋਲ ਸਮਝ ਨਹੀਂ ਆਤੀ ਕਿ ਮੇਰੇ ਮਨ ਕੀ ਚਲਾਕੀ ਹੈ ਜਾਂ ਕਿਆ ਹੈ, ਲੇਕਿਨ ਮੈਂ ਗਿਰਤੀ ਹੂੰ ਪਿੱਛੇ ਕੀ ਤਰਫ.
ਜਿਹੜਾ ਪਿੱਛੇ ਤਰਫ ਨੂੰ ਗਿਰਨਾ ਲੱਗਦਾ ਹੈ ਨਾ, ਇਸ ਪਹਿਲਾਂ ਕਈਆਂ ਦੇ ਸਰੀਰ ਨੂੰ ਸੁੰਨ ਵਾਪਰਨ ਲੱਗ ਜਾਂਦੀ ਹੈ, ਲੇਕਿਨ ਉਹਨਾਂ ਨੂੰ ਸਿਮਰਨ ਕਰਨਾ ਚਾਹੀਦਾ ਹੈ, ਇੱਕ ਦੋ ਦਿਨਾਂ 'ਚ ਹੀ ਹਟ ਜਾਂਦੀ ਹੈ.
Sometimes it happens that the beginners have the problem that their body becomes numb and that's why their body falls down or falls back, but they should do more simran and when they will do more simran this problem will go away. ਕਹਿੰਦਾ ਮੈਂ ਮਜ਼ਾਕ ਨਹੀਂ ਕਰ ਰਿਹਾ, ਪੁੱਛ ਰਿਹਾ ਸਵਾਲ. ਕਹਿੰਦਾ ਕਿ ਕਿਆ ਜੋ ਮੱਛਰ ਹੈ ਇਹ ਸੰਤ ਮਹਾਤਮਾ ਕੋ ਵੀ ਤਕਲੀਫ ਦਿੱਤੀ.
ਅੱਛਾ, ਆਪੋ ਆਪਣੀ ਡਿਊਟੀ ਸਾਰੇ ਕਰਦੇ ਹੈ.
ਵੈਲ ਐਵਰੀਬਡੀ ਇਜ਼ ਡੂਇੰਗ ਦੇਅਰ ਓਨ ਡਿਊਟੀ.
ਇਨਸਾਨ ਹੀ ਹੈ ਜਿਹੜਾ ਦੁਆਇਤ ਭਾਵਨਾ ਦੇਖਦਾ ਹੈ, ਮੱਛਰ ਦੀ ਨਿਗਾਹ ਬੜੀ ਅੱਛੀ ਹੈ, ਉਹ ਸਾਰਿਆਂ ਨੂੰ ਇੱਕੇ ਨਜ਼ਰ ਨਾਲ ਹੀ ਦੇਖਦਾ.
ਇਟ ਇਜ਼ ਓਨਲੀ ਇਨ ਦ ਮੈਨ ਦੈਟ ਹੀ ਇਜ਼ ਹੈਵਿੰਗ ਦ ਫੀਲਿੰਗ ਆਫ ਡਿਊਐਲਿਟੀ, ਬਟ ਫਾਰ ਦੀ ਮਸਕੀਟੋਸ ਦੇ ਡੋਂਟ ਹੈਵ ਐਨੀ ਸੈਂਸ ਆਫ ਡਿਊਐਲਿਟੀ ਐਂਡ ਫਾਰ ਦੈਮ ਐਵਰੀਬਡੀ ਇਜ਼ ਅਲਾਈਕ. ਕਹਤਾ ਹੈ ਕਿ ਮਹਾਰਾਜ ਜੀ ਆਪਕੇ ਲਈ ਮੇਰੇ ਪਾਸ ਬਹੁਤ ਪਿਆਰ ਹੈ, ਠੀਕ ਹੈ, ਔਰ ਇੱਕ ਗੁਰੂ ਕੀ ਹੈਸੀਅਤ ਸੇ ਔਰ ਇੱਕ ਟੀਚਰ ਕੀ ਹੈਸੀਅਤ ਸੇ, ਲੇਕਿਨ ਜੋ ਆਪ ਕਹਤੇ ਹੋ ਉਸਕੋ ਪਾਲਨੇ ਕੇ ਲੀਏ ਬੜੀ ਪਰੇਸ਼ਾਨੀ ਹੋਤੀ, ਬੜੀ ਦਿੱਕਤ ਆਤੀ ਹੈ, ਔਰ ਮੇਰੇ ਸਾਥ ਹੀ ਨਹੀਂ ਹੈ, ਕਈ ਲੋਕਾਂ ਕੇ ਸਾਥ ਹੈ ਕਿ ਆਪਸੇ ਪਿਆਰ ਹੈ ਲੇਕਿਨ ਆਪਕਾ ਹੁਕਮ ਮਾਨਨੇ ਕੇ ਅੰਦਰ ਬੜੀ ਪਰੇਸ਼ਾਨੀ ਆਤੀ ਹੈ. ਕਹਤਾ ਹੈ ਐਸਾ ਕਿਉਂ ਹੋਤਾ ਹੈ ਕਿ ਵੀ ਜਿਸ ਤਰ੍ਹਾਂ ਸੇ ਆਪਕੋ ਪਿਆਰ ਕਰਨਾ ਚਾਹੀਏ ਉਸ ਤਰ੍ਹਾਂ ਸੇ ਪਿਆਰ ਕਰਨੇ ਮੇ ਔਰ ਆਪਕੀ ਸਾਰੀ ਬਾਤੋਂ ਕੋ ਮਾਨਨੇ ਤੱਕ ਪਹੁੰਚਨੇ ਕੇ ਲੀਏ ਇਤਨੀ ਪਰੇਸ਼ਾਨੀਆਂ ਕਿਉਂ ਆਤੀ.
ਮੈਂ ਆਪਦੇ ਪਿਆਰ ਦੀ ਕਦਰ ਕਰਦਾ ਹਾਂ, ਲੇਕਿਨ ਆਪ ਨੂੰ ਇਹ ਵੀ ਸੁਝਾਅ ਦਿੰਦਾ ਹੈ ਕਿ ਇਹ ਵੀ ਇੱਕ ਮਨ ਦਾ ਧੋਖਾ ਹੀ ਹੈ. ਅਸੀਂ ਕਿਸੇ ਨੂੰ ਕਹੀਏ ਕਿ ਤੇਰੇ ਨਾਲ ਅਸੀਂ ਪਿਆਰ ਤਾਂ ਕਰਦੇ ਹਾਂ ਪਰ ਤੇਰੀ ਬਾਤ ਮੰਨਣ ਨੂੰ ਤਿਆਰ ਨਹੀਂ, ਇਹ ਦੋ ਗੱਲਾਂ ਨਹੀਂ ਕਦੇ ਹੋ ਸਕਦੀਆਂ.
ਆਈ ਐਪਰੀਸ਼ੀਏਟ ਯੋਰ ਲਵ ਬਟ ਦਿਸ ਇਜ਼ ਆਲਸੋ ਅ ਡਿਸੈਪਸ਼ਨ ਆਫ ਮਾਈਂਡ that we say that I love you but whatever you are saying we are not ready to obey that.
Sant satguruan da sachcha pyar hunda jeevan de naal unna nu apni aatma nu sambhan vaste kitna vi kasht kyon na ho kyon na hove aur kitna vi sikh ਕਿਉਂ ਨਾ ਲਿਬੜਿਆ ਹੋਵੇ, ਫਿਰ ਵੀ ਉਸਦੀ ਉਹ ਸੰਭਾਲ ਕਰਦੇ ਆ। ਕਦੇ ਵੀ ਆਪਣੇ ਫਰਜ਼ ਤੋਂ ਕੁਤਾਹੀ ਨਹੀਂ ਕਰਦੇ ਗੇ, ਕਦੇ ਨਹੀਂ ਉਹ ਕਹਿੰਦੇ ਕਿ ਮੈਨੂੰ ਤੁਹਾਡੇ ਨਾਲ ਪਿਆਰ ਕਰਨ ਦੇ ਵਿੱਚ ਦਿੱਕਤ ਹੈ।
ਸੇਂਟ ਸਤਿਗੁਰੂ ਦੇ ਲਵ ਦ ਸੋਲਸ ਐਂਡ ਦੇ ਦੈਟ ਲਵ ਫੋਰ ਦ ਸੋਲਸ ਇਜ਼ ਵੈਰੀ ਟਰੂ ਐਂਡ ਐਜ਼ ਫਾਰ ਐਜ਼ ਦੈਰ ਰਿਸਪੋਂਸੀਬਿਲਿਟੀ ਇਜ਼ ਕੰਸਰਨਡ ਦੈਟ ਲਿਬਰੇਟਿੰਗ ਦ ਸੋਲ ਦੇ ਡੂ ਦੈਟ ਐਟ ਐਨੀ ਕੋਸਟ ਦੇ ਨੈਵਰ ਸੇ ਦੈਟ ਵੀ ਹੈਵ ਡਿਫੀਕਲਟੀ ਇਨ ਲਵਿੰਗ ਯੂ ਨੋ ਮੈਟਰ ਹਾਊ ਮਚ ਦ ਸੋਲ ਇਜ਼ ਡਰਟੀ ਔਰ ਇਨਵੋਲਵਡ ਇਨ ਦਿਸ ਵਰਲਡ ਬਟ ਸਟਿਲ ਦੇ ਕਮ ਐਂਡ ਦੇ ਲਿਬਰੇਟ ਦ ਸੋਲ ਦੇ ਨੈਵਰ ਹੈਵ ਦ ਪ੍ਰੋਬਲਮ ਇਨ ਲਵਿੰਗ ਦ ਸੋਲਸ
One time you spoke of that there was a place between the earth and the heaven as distinct from the astral plane and causal plane and so on. And I'm wondering, like I at times I need to know the distinction, like maybe if I can ask you a question. If, for instance, one sees like a vehicle, like a car, that's, that you know is like, say, a mile away or something, but you actually see it, is that an experience of the area between the earth and the heavens, or is that like an astral or a cosmic experience?
Good night.
This morning.
कि एक दफ़ा आपने कहा था कि धरती से ऊपर शारीरिक मंडल से ऊपर और स्वर्गों से नीचे बीच में भी कोई एक मंडल है लेकिन वो सूक्ष्म या कारज या और कोई मंडल नहीं है उससे अलग ही है वो मंडल तो कहता है कि उसके बारे में मैं जानना चाहता हूँ मतलब अगर अंदर देखे कोई कार कार जैसा कोई साधन देखे जो कि बड़े कई मीलों दूर चल रही है इस तरह का अगर कोई अंदर में नज़ारा देखे तो क्या ये उस मंडल का नजारा है या ये कोई सूक्ष्म या कारज कोई और मंडल का नजारा है मैं सिर्फ जानना ही चाहता
जेड़ी जेड़ा मैं दस्या सी कैलिफोर्निया दी ये बात है वो एक सूक्ष्म देश दे हिस्सा है
इन कैलिफोर्निया आई आल्सो आई सेड दिस थिंग दैट दैट प्लेन इज आल्सो वन पार्ट ऑफ द एस्ट्रल प्लेन
क्योंकि स्वर्गों और नरकों के जो बीच में जगह होती है उत्थे ਪ੍ਰੇਤਾਂ ਨੂੰ ਰਹਿਣ ਦੀ ਆਗਿਆ ਹੁੰਦੀ ਹੈ ਜਿਹੜਾ ਬੜਾ ਕਸ਼ਟਦਾਇਕ ਪਿੰਜਰ ਹੁੰਦਾ ਹੈ
ਸਵਰਗ ਔਰ ਧਰਤੀ
ਸਵਰਗ ਔਰ ਨਰਕ
ਦ ਪਲੇਨ ਬਿਟਵੀਨ ਦੀ ਹੈਵਨਸ ਐਂਡ ਦੀ ਹੈਲਸ ਦੈਟ ਇਜ਼ ਆਲਸੋ ਇਨ ਦੈਟ ਪਲੇਨ ਦੀ ਗੋਸਟ ਦੈਟ ਇਜ਼ ਦ ਪਲੇਨ ਆਫ ਦ ਗੋਸਟ ਐਂਡ ਇਟ ਇਜ਼ ਵੈਰੀ ਡਿਫੀਕਲਟ ਪਲੇਨ
ਧਰਤੀ ਔਰ ਸੂਖਸ਼ਮ ਦੇਸ਼ ਦਾ ਕੋਈ ਤਲਕ ਨਹੀਂ ਹੁੰਦਾ ਆਪਸਰੀ ਮੇ
ਐਂਡ देयर इज नो कनेक्शन बिटवीन द ਫਿਜ਼ੀਕਲ ਪਲੇਨ ਐਂਡ ਦ ਐਸਟ੍ਰਲ ਪਲੇਨ
ਔਰ ਆਪਨੇ ਉਸ ਦਿਨ ਕਿਹਾ ਸੀ ਕਿ ਮੈਂ ਭੂਤਾਂ ਤੋਂ ਕੰਮ ਲੈਣਾ ਹੈ ਪਰ ਮੈਂ ਤੈਨੂੰ ਇਹ ਤੇਰੇ ਸਵਾਲ ਦਾ ਉਹਦਾ ਜਵਾਬ ਦਿੱਤਾ ਸੀ
ਔਨ ਦੈਟ ਡੇ ਯੂ ਆਸਕ ਦੈਟ ਯੂ ਆਰ ਸੀਇੰਗ ਦ ਗੋਸਟਸ ਐਂਡ ਯੂ ਆਰ ਵਰਕਿੰਗ ਵਿਦ ਥੈਮ ਔਨ ਦੈਟ ਡੇ ਆਲਸੋ ਆਈ ਵਾਸ ਰਿਸਪੋਂਡਿੰਗ ਟੂ ਯੋਰ ਕੁਐਸਚਨ
ਔਰ ਮੈਂ ਤੈਨੂੰ ਕਿਹਾ ਸੀ ਕਿ ਤੂੰ ਭੂਤ ਦੇਖਿਆ ਨਹੀਂ ਕਦੇ ਅਗਰ ਭੂਤ ਨੂੰ ਦੇਖੇ ਤਾਂ ਤੈਨੂੰ ਪਤਾ ਲੱਗੇ ਡੱਡਿਆ ਕੇ ਮਰ ਜਾਏ
ਐਂਡ ਆਈ ਟੋਲ ਯੂ ਦੈਟ ਯੂ ਹੈਵ ਨੈਵਰ ਸੀਨ ਦ ਗੋਸਟ ਇਫ ਯੂ ਹੈਡ ਸੀਨ ਦ ਗੋਸਟ ਯੂ ਵੁੱਡ ਹੈਵ ਨੈਵਰ ਬੀਨ ਅਲਾਈਵ ਯੂ ਵੁੱਡ ਹੈਵ ਡਾਈਡ ਐਸ ਸੂਨ ਐਸ ਯੂ ਸਾਅ ਸੀ ਦ ਗੋਸਟ
ਕਿਉਂਕਿ ਅਸੀਂ ਉਸ ਮੰਡਲ 'ਚ ਪਹੁੰਚਾਂਗੇ ਤਾਂ ਹੀ ਜਾ ਕੇ ਅਸੀਂ ਭੂਤਾਂ ਨੂੰ ਦੇਖ ਸਕਦੇ ਹਾਂ ਤਾਂ ਹੀ ਅਸੀਂ ਭੂਤਾਂ ਤੋਂ ਕੋਈ ਕੰਮ ਲੈ ਸਕਦੇ ਹਾਂ
ਬਿਕੋਜ਼ ਅੰਟਿਲ ਵੀ ਰੀਚ ਟੂ ਦੈਰ ਪਲੇਨ ਵੀ ਕੈਨ ਨਾਟ ਸੀ ਦੈਮ ਐਂਡ ਵੀ ਕੈਨ ਨਾਟ ਮੇਕ ਦੈਮ ਵਰਕ ਫਾਰ ਅਸ
ਔਰ ਜਿਤਨੇ ਲੋਕ ਲੋਕਾਂ ਦੇ ਉੱਪਰ ਸ਼ਿਕਾ ਬਣਾ ਲੈਂਦੇ ਹੈ ਕਿ ਸਾਡੇ ਭੂਤ ਵੱਸ ਹੈ ਸਿਰਫ ਉਹਨਾਂ ਲੋਕਾਂ ਦੁਨੀਆ ਡਰਦੀ ਹੈ ਔਰ ਉਹਨਾਂ ਲੋਕਾਂ ਦਾ ਢੌਂਗ ਚੱਲ ਜਾਂਦਾ ਹੈ ਲੇਕਿਨ ਭੂਤਾਂ ਦੇ ਮੰਡਲ ਤੱਕ ਵੀ ਕੋਈ ਸੰਤ ਮਤ ਦਾ ਅਭਿਆਸੀ ਪਹੁੰਚ ਸਕਦਾ ਹੈ ਔਰ ਉਹ ਵੀ ਉੱਥੇ ਖੜੇਗਾ ਨਹੀਂ ਗਾ ਕਿਉਂਕਿ ਉਹਦਾ ਵੀ ਰਸਤਾ ਉੱਪਰ ਹੈ ਲੇਕਿਨ ਉਸ ਨੂੰ ਇਤਨਾ ਯਕੀਨ ਜ਼ਰੂਰ ਹੋ ਜਾਂਦਾ ਕਿ ਇਹ ਮੰਡਲ ਹੈ ਉਹ
ਆਲ ਦ ਪੀਪਲ ਦੋਜ਼ ਹੂ ਆਰ ਸੇਇੰਗ ਦੈਟ ਦੇ ਆਰ ਕੰਟਰੋਲਿੰਗ ਦ ਗੋਸਟ ਐਂਡ ਦੇ ਆਰ ਸੇਇੰਗ ਦੈਮ ਔਰ ਦੇ ਆਰ ਵਰਕਿੰਗ ਵਿਦ ਦੈਮ ਦੇ ਆਲ ਆਰ ਫੇਕ because they only impress the people they have not reached to that plane only a meditator of the sant mat can reach to that plane and he will also not stand there because his journey is beyond that plane also.
Sade utthe ik ilake de vich isse tarah hi mistri jati da siga fatte wale da oh apne aap nu bahut jyade bhootan da mahar kahonda hunda siga aur aam je kise ne shahdi leni bhai ਭੂਤ ਫਲਾਨਾ ਕੱਢਦਾ ਹੈ ਉਹਨੇ ਫੌਰਨ ਜਾਣਾ ਉੱਥੇ ਔਰ ਉਹਨੇ ਬੜੀਆਂ ਬੜੀਆਂ ਵੱਡੀਆਂ ਗੱਲਾਂ ਦੱਸਣੀਆਂ ਇੱਕ ਦਫ਼ਾ ਮੈਂ ਵੀ ਉਹਨਾਂ ਦੇ ਪਿੰਡ ਗਿਆ ਉੱਥੇ ਬਾਤ ਚੱਲੀ ਉਹ ਕਹਿਣ ਲੱਗਿਆ ਜੀ ਮੈਂ ਫਲਾਣੇ ਥਾਂ ਆਉਂਦਾ ਸੀਗਾ ਭੂਤ ਉੱਥੋਂ ਉਸ ਗੱਲ ਦਾ ਉਹਨੇ ਬੜਾ ਲੋਕਾਂ 'ਤੇ ਛਿੱਕਾ ਬਣਾਇਆ ਸੀਗਾ ਕਿ ਭੂਤ ਕਿ ਪਿੰਡ ਗੋਲੂ ਵਾਲਾ ਉੱਥੋਂ 4-5 ਮੀਲ ਸੀ ਕਿ ਉੱਥੋਂ ਮੇਰੇ ਨਾਲ ਰਲਿਆ ਉਹ ਕਦੇ ਤਾਂ ਬੱਚਾ ਬਣ ਜੇ ਕਦੇ ਉਹ ਹਾਥੀ ਬਣ ਜੇ ਕਦੇ ਉਹ ਘੋੜਾ ਬਣ ਜੇ ਔਰ 4 ਮੀਲ ਮੇਰੇ ਨਾਲ ਚੱਲਿਆ ਮੈਂ ਉਹਨੂੰ ਕਿਹਾ ਅਫਸੋਸ ਦੀ ਗੱਲ ਹੈ ਤੂੰ ਰਾਤ ਨੂੰ ਤਾਂ ਬਾਹਰ ਨਹੀਂ ਜਾਂਦਾ ਹਾਲਾਂਕਿ ਸਾਰੇ ਪਿੰਡ 'ਚ ਗੱਲ ਜ਼ਾਹਰ ਸੀ ਕਿ ਉਹ ਰਾਤ ਨੂੰ ਬਾਹਰ ਨਹੀਂ ਜਾਂਦਾ ਹੁੰਦਾ ਸੀਗਾ ਇਤਨਾ ਡਰਦਾ ਹੁੰਦਾ ਤੋ ਮੈਂ ਕਿਹਾ ਤੂੰ ਭੂਤ ਨੂੰ ਦੇਖ ਕੇ ਕਿਸ ਤਰ੍ਹਾਂ ਤੂੰ ਬਚ ਗਿਆ ਤੋ ਜਦ ਉਸਨੇ ਨਾਮਦਾਨ ਲਿਆ ਉਸਨੂੰ ਪਤਾ ਲੱਗਿਆ ਆਪਦੀ ਖਾਮੀ ਦਾ ਕਿ ਮੈਂ ਕਿੱਡਾ ਬੁਰਾ ਕਰਮ ਕਰਦਾ ਸੀ ਔਰ ਮੈਂ ਕਿੱਡਾ ਝੂਠ ਲੋਕਾਂ ਦੇ ਅੱਗੇ ਬੋਲ ਰਿਹਾ ਸੀਗਾ
There was a man in the village called Fatehwala and he was also saying that he is seeing the ghost and working with them and doing all these things like that. And everybody was very much impressed because always he would talk about the ghost. If anybody would see any ghost or anything like that, they would come to him to ask his counsel. So one day when I went there, he started boasting that thing and he told me also that once when he was coming back from the village called Goluwala, He saw one ghost and that ghost walked with him for 4 miles and sometimes that ghost would turn in the body of a small boy, sometimes an old man and like that. And everybody was knowing that he is so much afraid of the things, even of the people, that he never comes out of his home in the night time because he is afraid of the darkness. But he was saying that it was night time and ghost was coming with me and saying things like that. So I told him that, dear one, Everybody knows that you are very much afraid of the darkness. So how were you not afraid looking at that ghost in that very dark night? So he said that, no, I have seen the ghost. Who says that I was afraid and like that? He started boasting. But he didn't believe me at that time. But after that, when he came to me and when he took initiation and when he knew that what was that plane and what is the ghost, then he realized that it was his mistake that he was saying the false.
ਔਰ ਜਦ ਮੈਂ ਮਾਰਵਾੜ 'ਚ ਇੱਥੋਂ ਅੱਗੇ ਜ਼ਮੀਨ ਲਈ ਉਸ ਟਾਈਮ ਉਹੀ ਸ਼ਖਸ ਜਿਹੜਾ ਭੂਤਾਂ ਦਾ ਮਾਹਰ ਕਹਾਉਂਦਾ ਹੁੰਦਾ ਸੀਗਾ ਉਹ ਉੱਥੇ ਮੈਂ ਉਸਨੂੰ ਕਿਹਾ ਕਿ ਤੂੰ ਸਾਡੀ ਜ਼ਮੀਨ ਉੱਥੇ ਵਾਹੀ ਉਹ ਜਦੋਂ ਬੌਲਦ ਲੈ ਕੇ ਉੱਧਰ ਨੂੰ ਜਾ ਰਿਹਾ ਸੀਗਾ ਉਸੇ ਸ਼ਖਸ ਨੇ ਰਾਤ ਕੱਟੀ ਇੱਕ ਥਾਂ ਇੱਕ ਬੰਦਾ ਉਹਦੇ ਨਾਲ ਹੋਰ ਸੀ ਉਦੋਂ ਤਾਂ ਉਹਨੂੰ ਪਤਾ ਨਾ ਲੱਗਿਆ ਕਿ ਕਬਰਾਂ ਹੈ ਤੜਕੇ ਜਦੋਂ ਉੱਠੇ ਉਹਨੇ ਵੇਖਿਆ ਵੀ ਇਹ ਕਬਰਾਂ ਹੈ ਔਰ ਡਰ ਗਿਆ ਔਰ ਬੁਖਾਰ ਹੋ ਗਿਆ ਜਦ ਮੈਨੂੰ ਪਤਾ ਲੱਗਿਆ ਮੈਂ ਉਹਨੂੰ ਕਿਹਾ ਕਿ ਅਫਸੋਸ ਦੀ ਗੱਲ ਹੈ ਕਿੱਥੇ ਤਾਂ ਤੂੰ ਭੂਤਾਂ ਦਾ ਮਾਹਰ ਬਣਿਆ ਹੁੰਦਾ ਸੀਗਾ ਕਿੱਥੇ ਅੱਜ ਇੱਕ ਕਬਰਾਂ ਦੇ ਵਿੱਚ ਭੂਤ ਵਿਚਾਰੇ ਕਿੱਥੋਂ ਰਹਿੰਦੇ ਆ ਤੂੰ ਸੋ ਇਸ ਵਾਸਤੇ ਐਸੇ ਲੋਕ ਮੁਫਤ ਦੇ ਵਿੱਚ ਲੋਕਾਂ ਦੇ ਅੱਗੇ ਝੂਠ ਬੋਲਦੇ ਔਰ ਕਰਮ ਬਣਾਉਂਦੇ ਫਿਰਦੇ ਆ
ਐਂਡ ਵੈਨ ਆਈ ਬੌਟ ਸਮ ਲੈਂਡ ਇਨ ਮਾਰਵਾੜ ਇਜ਼ ਸਮ ਅਦਰ ਪਾਰਟ ਆਫ ਰਾਜਸਥਾਨ ਐਂਡ ਆਈ ਐਮਪਲੋਇਡ ਦਾ ਸੇਮ ਮੈਨ to work in my field. So I told him to go in the field carrying some bullocks. And on the way up to there was a graveyard. And he spent his night there in graveyard. But he didn't know that this is a graveyard. But he slept there. In the morning when he got up and when he saw the graves around him, he was very much afraid. He was so much afraid that he got fever at that time. So I was very surprised to know that and I told him that once you were saying that you are talking with the ghost, But this was a simple graveyard and the dead bodies, and they were also not alive. So this type of people, they just unnecessarily they speak untruth, and in that way they are making their more bad karmas.
Aur sade sasangi vi jehde kamzor dil de aadmi hai, oh vi aise pakhandi lokan de magar lag jande hai, vi pata nahi de kinne ke bhoot vas honge. Aur bhoot hamesha ohi aadmi bande hai ke jehde lok ਇਸ ਦੁਨੀਆ ਦੇ ਵਿੱਚ ਬੁਰੇ ਕਰਮ ਕਰਦੇ ਹੈ ਔਰ ਉਹ ਵਿਚਾਰੇ ਉਹਨਾਂ ਨੂੰ ਧਰਮ ਰਾਜ ਡੰਡ ਦੇਣ ਦੀ ਖਾਤਰ ਉਸ ਮੰਡਲ ਦੇ ਵਿੱਚ ਜਨਮ ਦੇ ਦਿੰਦਾ ਹੈ
and some of the weak-hearted satsangis also, because they are very much weak in their heart, they follow such peoples, and they also believe in the ghost and all these things, and they should not do that. Only dead souls go in the body of the ghost, those who have done very much bad karmas in this world, and they get the punishment by getting the body of ghost.
ਔਰ ਸੂਖਸ਼ਮ ਅਸਥੂਲ ਸੂਖਸ਼ਮ ਕਾਰਨ ਇਹ ਇਸ ਤਰ੍ਹਾਂ ਸਰੀਰਾਂ ਦਾ ਤਲਕ ਹੁੰਦਾ ਹੈ ਕਿ ਜਿਸ ਤਰ੍ਹਾਂ ਪਿੰਜਰੇ ਜਿਸ ਤਰ੍ਹਾਂ ਵੱਡੇ ਪਿੰਜਰੇ ਨੂੰ ਛੋਟੇ ਪਿੰਜਰੇ 'ਚ ਪਾ ਦਈਏ, ਉਦੋਂ ਛੋਟੇ ਨੂੰ ਉਦੋਂ ਛੋਟੇ ਪਿੰਜਰੇ ਦੇ ਵਿੱਚ ਪਾ ਦਈਏ, ਲੇਕਿਨ ਉਹ ਪਿੰਜਰਿਆਂ ਦੀ ਜਿਹੜੀ ਬਣਾਵਟ ਹੈ ਉਹ ਅਲੱਗ ਅਲੱਗ ਹੀ ਹੁੰਦੀ ਹੈ। ਇਸੇ ਤਰ੍ਹਾਂ ਇਹ ਸਰੀਰ ਹੈ, ਜਦੋਂ ਅਸੀਂ ਅਸਥੂਲ ਤੋਂ ਅਲੱਗ ਹੋ ਜਾਂਦੇ ਹਾਂ ਸਾਡਾ ਅਸਥੂਲ ਨਾਲ ਕੋਈ ਤਲਕ ਨਹੀਂ ਰਹਿੰਦਾ, ਜਦੋਂ ਅਸੀਂ ਸੂਖਸ਼ਮ ਤੋਂ ਅਲੱਗ ਹੋ ਜਾਵਾਂਗੇ ਸਾਡਾ ਸਥੂਲ ਨਾਲ ਕੋਈ ਤਲਕ ਨਹੀਂ ਰਹੇਗਾ, ਜਦੋਂ ਕਾਰਨ ਦੇ ਵਿੱਚ ਚਲੇ ਜਾਵਾਂਗੇ ਸੂਖਸ਼ਮ ਦੇ ਨਾਲ ਕੋਈ ਤਲਕ ਨਹੀਂ ਰਹੇਗਾ।
ਦ ਫਿਜ਼ੀਕਲ ਆਸਟਰਲ ਐਂਡ ਕੌਜ਼ਲ ਪਲੇਨ ਦੇ ਹੈਵ ਦਿਸ ਟਾਈਪ ਆਫ ਰਿਲੇਸ਼ਨ ਅਮੰਗ ਦੈਟ, ਜਸਟ ਲਾਈਕ ਦੀ ਕੇਜਸ, ਦੈਟ ਵਨ ਕੇਜ ਇਜ਼ ਇਨ ਦੀ ਅਦਰ ਵਨ ਐਂਡ ਦੀ ਅਦਰ ਟੂ ਆਰ ਇਨ ਦੀ ਅਦਰ ਬਿਗ ਵਨ, ਬਟ ਆਲ ਦੀ ਕੇਜਸ ਐਂਡ ਆਲ ਦਿਸ ਪਲੇਨਸ ਆਰ ਹੈਵਿੰਗ ਦੈਰ ਓਨ ਸਟਰਕਚਰ ਔਰ ਦ ਵੇ ਆਫ ਕ੍ਰੀਏਸ਼ਨ ਲਾਈਕ ਦੈਟ। And when we leave the physical plane, physical body, we do not have any relation with physical body, and then we are in the astral plane, in the astral body. And when we withdraw from that, and when we go in the causal plane, we work in the causal body.